Sağdasın Gök. Sağır eplerimi. Kınma karan ubetlerek Satgırıl diye yürü içi pançı. Ağabını Satgırıl Şerda'da nar namışkar kanunutun bağır. ਬੀਬੀਆਂ ਬੀਬੀਆਂ ਵਾਲੇ ਪਾਸੇ ਬੈਠੋ, ਭਾਈ ਭਾਈਆਂ ਵਾਲੇ ਪਾਸੇ ਬੈਠੋ, ਜਿੱਥੇ ਜਗ੍ਹਾ ਮਿਲਦੀ ਹੈ ਪ੍ਰੇਮ ਨਾਲ ਬੈਠ ਜਾਓ। ਗੁਰੂ ਦੀ ਹਜ਼ੂਰੀ ਚਾਹੁਣ ਦਾ ਸਾਡਾ ਮਤਲਬ ਕੀ ਹੈ? ਕਾਹਦੇ ਵਾਸਤੇ ਆਏ ਹਾਂ ਇੱਥੇ? ਜਿੱਥੇ ਕੋਈ ਇਨਸਾਨ ਜਾਂਦਾ ਹੈ ਤਾਂ ਉਹ ਕਿਸੇ ਕੰਮ ਵਾਸਤੇ ਜਾਂਦਾ ਹੁੰਦਾ, ਐਵੇਂ ਤਾਂ ਕੋਈ ਜਾਂਦਾ ਨਹੀਂ ਹੈ। ਆਹ ਮਨੁੱਖਾਂ ਦੇ ਪ੍ਰਾਪਤ ਹੋਈ ਹੈ ਗੁਰੂ ਦੀ ਹਜ਼ੂਰੀ ਚਾਹ ਕੇ ਇਸਨੇ, ਜਿਹੜਾ ਇਸ ਨੂੰ ਜੰਮਣ ਵਰਨ ਦਾ ਸਫ਼ਰ ਪਿਆ ਹੋਇਆ ਉਸ ਨੂੰ ਮੁਕਾਉਣ ਦਾ ਕੋਈ ਉਪਾਅ ਪੁੱਛਣਾ। ਆਹ ਇਸ ਵਾਸਤੇ ਗੁਰੂ ਦੀ ਹਜ਼ੂਰੀ ਚ ਪਹੁੰਚੇ ਹਾਂ। ਜੇ ਮਨੁੱਖਾਂ ਦੇ ਪ੍ਰਾਪਤ ਹੋ ਗਈ, ਪੁੱਤਰਾਂ ਧੀਆਂ ਦੇ ਵਿੱਚ ਹੀ ਰਚਿਆ ਰਿਹਾ ਤਾਂ ਮਨੁੱਖਾਂ ਦੇ ਵਿਅਰਥ ਚਲੀ ਜਾਵੇਗੀ। ਉਹ ਜਿਹੜਾ ਵਿੱਚ ਰੂਹ ਹੈ ਉਹ ਨਿਕਲ ਜਾਵੇਗੀ, ਕਿਸੇ ਹੋਰ ਜੂਨੀ ਚ ਚਲੀ ਜਾਊਗੀ ਕਰਮਾਂ ਦੇ ਅਨੁਸਾਰ। ਉਹ ਮਨੁੱਖਾਂ ਦੇ ਬਹੁਤ ਅਮੋਲਕ ਵਸਤੂ ਮਿਲੀ ਹੈ। ਗੁਰੂ ਸਾਹਿਬ ਨੇ ਲਿਖਿਆ, ਇਸ ਧਰਤੀ ਪਰ ਤੇਰੀ ਸਕਦਾਰੀ, ਅਵਰ ਜੋਨ ਤੇਰੀ ਪਨਹਾਰੀ, ਲੱਖ ਚੁਰਾਸੀ ਜੋਨ ਸਵਾਈ, ਮਾਨਸ ਕੋ ਪ੍ਰਭ ਦਈ ਵਡਿਆਈ, ਇਸ ਪੌੜੀ ਤੇ ਜੋ ਨਰ ਚੁੱਕਾ, ਸੋ ਆਏ ਜਾਏ ਦੁੱਖ ਪਾਏਗਾ। ਮਨੁੱਖਾਂ ਦੇ ਸਾਰੀਆਂ ਜੂਨੀਆਂ ਦੀ ਬਾਦਸ਼ਾਹ ਸਰਦਾਰ ਦੇ ਹੀ ਹੈ। ਇਹ ਮਿਲੀ ਕਾਹਦੇ ਵਾਸਤੇ ਹੈ? ਰੂਹ ਤਾਂ ਹੋਰਾਂ ਜੂਨੀਆਂ ਦੇ ਵਿੱਚ ਵੀ ਹੈ, ਪਸ਼ੂਆਂ ਚ ਵੀ ਹੈ, ਜਾਨਵਰਾਂ ਦੇ ਵਿੱਚ ਵੀ ਹੈ, ਪਰ ਜਿਹੜੀ ਇਨਸਾਨ ਦੇ ਵਿੱਚ ਰੂਹ ਹੈ, ਜਿਹੜੀ ਇਹ ਰੂਹ ਨੂੰ ਮਨੁੱਖਾਂ ਦੇ ਮਿਲੀ ਹੈ, ਇਹ ਤਾਂ ਇਸ ਨੂੰ ਪਰਮੇਸ਼ਰ ਦੇ ਮਿਲਣ ਵਾਸਤੇ ਮਿਲੀ ਹੈ। ਆ ਜਿਹੜੇ ਕੰਮ ਕਾਰਜ ਨੇ ਤਾਂ ਸ਼ਾਨ ਸ਼ਾਨ, ਜਿਹੜਾ ਇਨਸਾਨ ਆਪਣੀ ਸ਼ਾਨ ਨੂੰ ਨਹੀਂ ਦੇਖਦਾ ਹੁੰਦਾ, ਸ਼ਾਨ ਤਾਂ ਆਪੇ ਹੀ ਪਿੱਛੇ ਫਿਰੀ ਜਾਂਦੀ ਹੈ। ਔਰ ਇਸ ਤਰ੍ਹਾਂ ਜਿਹੜੇ ਕੁਦਰਤੀਆਂ ਨੇ ਤਾਂ ਕੁਦਰਤੀਆਂ ਵੀ ਕੋਈ ਵਿਹਲਾ ਤਾਂ ਰਹਿੰਦਾ ਹੀ ਨਹੀਂ ਹੁੰਦਾ, ਕੁਛ ਨਾ ਕੁਛ ਤਾਂ ਕਰਨਾ ਹੀ ਪੈਂਦਾ। ਪਰ ਮੁੱਖ ਫਰਜ ਤਾਂ ਇਹਦਾ ਗੁਰੂ ਵਾਲਾ ਬਣ ਕੇ ਪਰਮੇਸ਼ਰ ਦੀ ਬੰਦਗੀ ਕਰਨੀ ਹੈ। ਆਓ ਜੇ ਬੰਦਗੀ ਨਹੀਂ ਕਰੇਗਾ, ਕੇਵਲ ਪੱਗ ਹੋਣ ਦੇ ਨਾਤੇ ਆਪਾਂ ਨੂੰ ਪਤਾ ਨਹੀਂ ਵੀ ਕਿਤਨਾ ਘਾਟਾ ਪਵੇਗਾ। ਜਿਹੜੇ ਮਹਾਂਪੁਰਸ਼ ਗੁਰਸਿੱਖ ਹੁੰਦੇ ਨੇ ਗੁਰੂ ਲੋਕ, ਉਹਨਾਂ ਕੋਲੋਂ ਪੁੱਛ ਕੇ ਦੇਖੋ ਵੀ ਕਿਤਨਾ ਘਾਟਾ ਇਸ ਜੀਵ ਨੂੰ। ਆਓ ਜਿਹਨੂੰ ਸੋਝੀ ਆਈ ਗੁਰਮੁਖੋ, ਇਸ ਨਗਰ ਦੇ ਵਿੱਚ ਜਨਮ ਲਿਆ, ਗਲੀਆਂ ਦੇ ਵਿੱਚ ਖੇਡਦੇ ਰਹੇ, ਜਾਂ ਥੋੜੀ ਜਿਹੀ ਕਿਸ਼ੋਰ ਅਵਸਥਾ ਆਈ ਤਾਂ ਪੜ੍ਹਨ ਵੀ ਪਏ। ਉਸ ਤੋਂ ਬਾਅਦ ਜੋ ਜ਼ਿਮੀਂਦਾਰਾਂ ਦਾ ਨਿੱਜੀ ਕਰਤੱਵ ਹੁੰਦਾ, ਪਸ਼ੂ ਚਾਰਨੇ, ਪਸ਼ੂ ਚਾਰਦੇ ਰਹੇ। ਜਦ ਫਿਰ ਜਵਾਨੀ ਚ ਪੈਰ ਧਰਿਆ, ਪਿੰਡ ਛੱਡ ਦਿੱਤਾ, ਪਟਿਆਲੇ ਚਲੇ ਗਏ, ਫੌਜ ਦੇ ਵਿੱਚ ਜਾ ਕੇ ਭਰਤੀ ਹੋ ਗਏ, ਤੋਪਖਾਨੇ ਦੇ ਵਿੱਚ ਨੌਕਰੀ ਕਰਦੇ ਰਹੇ ਗੁਰਮੁਖੋ। ਤੇ ਰੇਰੂ ਸਾਹਿਬ ਵਾਲੇ ਮਹਾਰਾਜ ਜੀ ਦੇ ਸੇਵਕ ਸਨ ਉੱਥੇ, ਉਹ ਰੇਰੂ ਸਾਹਿਬ ਜਾਂਦੇ ਹੁੰਦੇ ਸਨ। ਇਹਨਾਂ ਦੇ ਕੋਈ ਸੰਸਕਾਰ ਸੀ ਪੁਰਾਣੇ, ਉਹ ਸੰਸਕਾਰਾਂ ਦੁਆਰਾ ਰੇਰੂ ਸਾਹਿਬ ਜਾਣ ਲੱਗ ਗਏ ਤੇ ਇਧਰਲਾ ਜਮਾ ਹੀ ਭੁੱਲ ਗਏ ਆਉਣਾ। ਨੌਕਰੀ ਕਰਦਿਆਂ ਕਰਦਿਆਂ ਅੱਗੇ ਫੌਜਾਂ ਦੇ ਵਿੱਚ ਕਥਾ ਕੀਰਤਨ ਹੁੰਦਾ ਸੀ, ਅੱਜ ਕੱਲ੍ਹ ਸਮਾਂ ਹੋਰ ਆ ਗਿਆ ਤਾਂ ਜਿਹੜਾ ਤੋਫਖਾਨੇ ਦਾ ਜੱਥਾ ਆਉਂਦਾ ਇਹ ਖਜ਼ਾਨਚੀ ਹੁੰਦੇ ਸਨ ਉਹਨਾਂ ਦੇ, ਇਹ ਪਹਿਲਾਂ ਤੋਂ ਹੀ ਖਜ਼ਾਨਾ ਸੌਂਪਿਆ ਹੋਇਆ ਇਹਨਾਂ ਨੂੰ ਪਰਮੇਸ਼ਰ ਦਾ। ਜਿਹੜੇ ਸੰਸਕਾਰ ਹੁੰਦੇ ਨੇ ਨਾ ਉਸੇ ਤਰ੍ਹਾਂ ਹੀ ਉਹ ਵਾਪਰਦੇ ਹੁੰਦੇ ਨੇ ਇਨਸਾਨ ਦੇ ਨਾਲ। ਕਈਆਂ ਨੂੰ ਸ਼ਰਾਬ ਪੀਣੀ ਹੀ ਦੱਸੀ ਹੋਈ ਯਾਰ, ਉਹ ਜਦ ਸੁਰਤ ਸੰਭਲਦੀ ਹੈ ਬਸ ਸ਼ਰਾਬੀਆਂ ਨਾਲ ਰਲ ਜਾਂਦੇ ਨੇ। ਨਾ ਇਸ ਤਰ੍ਹਾਂ ਦੇ ਨਾਲ ਜਿਹੜਾ ਖਜ਼ਾਨਾ ਸਾਹਮਣਾ ਨਾ ਗੁਰੂ ਦਾ, ਇਹ ਹਰ ਇੱਕ ਦਾ ਕੰਮ ਨਹੀਂ ਖਜ਼ਾਨਾ ਸਾਹਮਣਾ, ਇਹ ਤਾਂ ਬਹੁਤ ਵੱਡੇ ਦਿਮਾਗ ਦੀ ਔਰ ਦਿਲ ਦੀ ਲੋੜ ਹੈ ਤੇ ਨਾਲੇ ਤਿਆਗ ਦੀ ਲੋੜ ਹੈ। ਜਿਹੜੇ ਇਨਸਾਨ ਦੇ ਅੰਦਰ ਤਿਆਗ ਨਹੀਂ ਨਾ ਤਿਆਗ, ਜਿਹਨੂੰ ਪਕੜ ਹੈ ਜੇ ਸਰੀਰ ਦੀ, ਆਪਣੇ ਆਪ ਨੂੰ ਸਰੀਰ ਸਮਝਦਾ ਹੈ ਤੇ ਉਹ ਖਜ਼ਾਨਾ ਨਹੀਂ ਸਾਂਭ ਸਕਦਾ। ਬਸ ਵੇਖ ਲਓ ਗੁਰੂ ਸਾਹਿਬ ਜੀ ਨੇ ਤੀਸਰੇ ਪਾਤਸ਼ਾਹ ਮਹਾਰਾਜ ਜੀ ਨੇ ਮਸੰਦ ਬਣਾਏ ਸਨ, ਗ੍ਰਸਤੀ ਹੁੰਦੇ ਸਨ, ਹੌਲੀ ਹੌਲੀ ਇੱਥੇ ਦਾ ਹੀ ਚਲੇ ਗਏ। ਖਜ਼ਾਨਾ ਮਸੰਦਾਂ ਕੋਲ ਹੁੰਦਾ ਸੀ ਕਾਰੋਬਾਰ ਸਾਰਾ, ਤਾਂ ਖਜ਼ਾਨੇ ਦੇ ਵਿੱਚ ਰੁਪਈਏ ਚੋਂ ਚਾਰ ਆਨੇ ਜਾਂਦੇ ਸੀ, ਬਾਰਾਂ ਆਨੇ ਖਾ ਜਾਂਦੇ ਸੀ। ਇਸ ਤਰ੍ਹਾਂ ਨਾਲ ਜਿਹੜਾ ਗੁਰੂ ਦੀ ਗੋਲਕ ਜਿਹਨੂੰ ਖਜ਼ਾਨਾ ਕਹਿੰਦੇ ਨੇ, ਹਰ ਇੱਕ ਨੀ ਉਹਨੂੰ ਸਾਂਭ ਸਕਦਾ। ਤੁਸੀਂ ਤਾਂ ਹੁਣ ਇਹ ਗੱਲਾਂ ਦੇਖੀਆਂ ਨੀ ਨਾ, ਅਸੀਂ ਤਾਂ ਦੇਖਦੇ ਰਹੇ ਹਾਂ। ਬੜੇ ਮਹਾਰਾਜ ਵੀ ਕਹਿੰਦੇ ਹੁੰਦੇ ਸਨ, ਤੁਸੀਂ ਬੱਸ ਚ ਚੜ ਜਾ ਕਰੋ ਜਾਂ ਹੋਰ ਖਾਣ ਪਾਣ ਕਰ ਲਿਆ ਕਰੋ, ਕਹਿੰਦੇ ਗੁਰੂ ਘਰ ਦਾ ਪੈਸਾ ਇਹ, ਗੁਰੂ ਘਰ ਦਾ ਪੈਸਾ ਇਹ ਤਾਂ ਕਹਿੰਦੇ ਦਿਓ ਆ ਦਿਓ। ਇਤਨਾ ਇੱਕ ਦਮੜੀ ਨੀ ਸੀ ਖਰਚ ਦੇ, ਸਾਈਕਲ ਤੇ ਬੈਠ ਕੇ ਜਾਂਦੇ ਸੀ ਸਮਾਨ ਲੈਣ ਵਾਸਤੇ, ਫਿਰ ਰਕਸ਼ਾ ਲੈ ਲਈ। ਜਿਹੜਾ ਨਾਲ ਹੁੰਦਾ ਸੀ ਚਲਾਉਣ ਵਾਲਾ ਤਾਂ ਉਹ ਭੁੱਖਣ ਪਾਣੇ ਡੇਰੇ ਮੁੜਿਆ ਹੁੰਦਾ ਸੀ, ਨਾ ਚਾਹ ਪੀਣ ਦਿੰਦੇ ਸੀ ਨਾ ਰੋਟੀ ਖਾਣ ਦਿੰਦੇ ਸੀ। ਕਹਿੰਦੇ ਭਾਈ ਗੁਰੂ ਦਾ ਖਜ਼ਾਨਾ ਇਹਨੂੰ ਖਰਚ ਨਹੀਂ ਕਰਨਾ ਚਾਹੀਦਾ, ਹਾਂ ਭਲੇ ਵਾਸਤੇ ਦੁਨੀਆਂ ਦੇ ਜਾਂ ਗੁਰੂ ਕੇ ਲੰਗਰ ਵਾਸਤੇ ਖਰਚਣਾ ਚਾਹੀਦਾ। ਸਾਰੇ ਕਰਤੱਵ ਕਰਦੇ ਰਹਿੰਦੇ ਸਨ ਪਰ ਇੱਕ ਪਾਈ ਨਹੀਂ ਸੀ ਖਰਚ ਦੇ ਧਰਮ ਵਾਸਤੇ ਲੰਗਰ ਵਾਸਤੇ। ਗੁਰੂ ਦਾ ਜਿਹੜਾ ਖਜ਼ਾਨਾ ਸਾਹਮਣਾ ਬੜਾ ਔਖਾ ਗੁਰਮੁਖ ਹੋਇਆ। ਇੱਕੋ ਇੱਕ ਮਹਾਰਾਜ ਜੀ ਦੇਖੇ ਛੋਟੇ, ਇਹਨਾਂ ਨੇ ਖਜ਼ਾਨਾ ਸਾਂਭ ਕੇ ਦਿਖਾਇਆ। ਕਿਉਂ ਖਜ਼ਾਨਾ ਸਾਂਭ ਕੇ ਦਿਖਾਇਆ? ਇਹਨਾਂ ਨੇ ਅਭਿਆਸ ਕਰਕੇ ਸੁਰਤ ਨੂੰ ਸਰੀਰ ਤੋਂ ਅਲੈਦਾ ਕਰ ਲਿਆ। ਜਿਹੜਾ ਕੋਈ ਇਨਸਾਨ ਪੈਸੇ ਚੱਕਦਾ ਉਹਦਾ ਸਰੀਰ ਨਾਲ ਸੰਬੰਧ ਹੈ, ਕਾਹਦਾ ਹੀ ਚੱਕਦਾ? ਉਹ ਕਹਿੰਦਾ ਵੀ ਸਰੀਰ ਵਾਸਤੇ ਕੁਛ ਨਾ ਕੁਛ ਲਿਆਵਾਂਗੇ। ਜੇ ਤੂੰ ਉਹ ਅੱਗੇ ਸੰਬੰਧੀਆਂ ਨਾਲ ਆ ਫਿਰ ਉਹ ਕਹਿੰਦਾ ਸੰਬੰਧੀਆਂ ਨੂੰ ਦੇ ਦਾਂਗੇ। ਤਾਂ ਫਿਰ ਜਿਹੜੀ ਗੁਰਸਿੱਖੀ ਹੈ ਉਹ ਤਾਂ ਦੂਰ ਚੱਲਿਆ ਗਿਆ ਨਾ। ਜਿਹੜਾ ਗੁਰਸਿੱਖ ਹੈ ਨਾ, ਗੁਰਸਿੱਖ ਜਾਂ ਮਹਾਂਪੁਰਸ਼ ਹੈ, ਕਹਿੰਦੇ ਉਹਦਾ ਤਾਂ ਸਰੀਰ ਦੇ ਸੰਬੰਧ ਕਰਕੇ ਜਿਹੜੀ ਮਾਣ ਪਰਬਤ ਹੈ, ਜੋ ਪਦਾਰਥ ਹੈ ਸਾਰੇ ਪਰਮੇਸ਼ਰ ਦੇ ਸਮਝਦਾ। ਤਦ ਜਾ ਕੇ ਇਸ ਤਰ੍ਹਾਂ ਦਾ ਵਿਹਾਰ ਚੱਲਦਾ ਗੁਰਮੁਖ। ਹਾਲਾਂਕਿ ਸਭ ਕੁਛ ਕਰ ਲਿਆ ਸੀ, ਜਿੰਨਾ ਚਿਰ ਹੱਥ ਪੈਰ ਚੱਲਦੇ ਰਹੇ ਸੇਵਾ ਨਹੀਂ ਛੱਡੀ ਹੈ। ਕਿਉਂ ਅਸੀਂ ਤਾਂ ਉਸ ਟੱਕੀ ਦੇ ਇਹਨਾਂ ਕੋਲ ਆਉਂਦੇ ਹਾਂ, ਦੇਖਦੇ ਹਾਂ ਤੇ ਨਾਲ ਸੇਵਾ ਕਰਾਉਂਦੇ, ਅਸੀਂ ਤਾਂ ਟਲ ਜਾਂਦੇ ਸਾਂ। ਪਰ ਮਹਾਰਾਜ ਨਹੀਂ ਸੀ ਟਲਦੇ ਸੇਵਾ ਤੋਂ, ਇਸ ਤਰ੍ਹਾਂ ਦੇ ਨਾਲ ਸਾਰੀ ਸੇਵਾ ਆਪ ਕਰਨੀ। ਆ ਜਿਹੜਾ ਸਕੂਲ ਬਣਾਇਆ ਸੀ ਖੜੜਿਆਂ ਦੀ ਜ਼ਮੀਨ ਚ, ਫਿਰ ਉੱਥੇ ਛੱਪੜ ਬੰਨੇ ਸੀ ਪਹਿਲਾਂ। ਲੁਧਿਆਣੇ ਮੁਸਲਮਾਨ ਛੱਪੜ ਬੰਨਦੇ ਹੁੰਦੇ ਸੀ। ਪਹਿਲਾਂ ਤਾਂ ਉਹਨਾਂ ਨੇ ਛੱਪੜ ਬੰਨੇ ਆ ਕੇ, ਮਹਾਰਾਜ ਜੀ ਉੱਥੇ ਰਕਸ਼ਾ ਤੇ ਚਲੇ ਜਾਂਦੇ, ਸਾਰਾ ਦਿਨ ਉੱਥੇ ਹੀ ਰਹਿੰਦੇ ਸਨ, ਉੱਥੇ ਹੀ ਰੋਟੀ ਖਾਂਦੇ ਸੀ। ਸ਼ਾਮ ਨੂੰ ਆ ਜਾਂਦੇ ਇਸ਼ਨਾਨ ਕਰਕੇ ਗੁਰਦੁਆਰੇ, ਕਥਾ ਕੀਰਤਨ ਤੋਂ ਬਾਅਦ ਫਿਰ ਥੋੜਾ ਜਿਹਾ ਆਰਾਮ ਕਰਦੇ, ਰਜਾਈ ਨਹੀਂ ਸੀ ਲੈਂਦੇ, ਹੁਣ ਵੀ ਰਜਾਈ ਨਹੀਂ ਲੈਂਦੇ। ਇਸ ਤਰ੍ਹਾਂ ਨਾਲ ਅੰਮ੍ਰਿਤ ਵੇਲੇ ਫਿਰ ਗੁਰਦੁਆਰੇ, ਫਿਰ ਉਸੇ ਤਰ੍ਹਾਂ ਹੀ ਜਲ ਪਾਣੀ ਛੱਕ ਕੇ ਸਕੂਲ ਚ ਚਲੇ ਜਾਂਦੇ ਗੁਰਮੁਖ, ਤੇ ਫਿਰ ਪਾਕਿਸਤਾਨ ਬਣ ਗਿਆ ਪਾਕਿਸਤਾਨ। ਤਾਂ ਉਹ ਮੁਸਲਮਾਨ ਭੱਜ ਗਏ, ਅਜੇ ਬਣਦਾ ਹੀ ਸੀ, ਰੌਲਾ ਗੌਲਾ ਸੀ, ਦਾਤਾ ਘੱਲਿਆ ਮੀਜ਼ਾ ਛੱਪੜ ਬੰਨਿਆਂ ਨੂੰ ਲੈ ਕੇ ਆ। ਛੱਪੜ ਚ ਇਹ ਸਰਕੜਾ ਲਾਉਣਾ ਪੈਂਦਾ ਹੁੰਦਾ, ਗਲੀਆਂ ਹੋ ਜਾਂਦੀਆਂ ਨੇ, ਚਿੜੀਆਂ ਕਰ ਦਿੰਦੀਆਂ ਨੇ। ਤਾਂ ਦਾਤਾ ਗਿਆ ਉੱਥੇ, ਹਿੱਲ ਚੁੱਲ ਹੋਈ ਹੋਈ ਲੁਧਿਆਣੇ ਚ। ਉਹ ਜਿਹੜੇ ਬੰਦੇ ਸਨ ਮੁਸਲਮਾਨ, ਉਹ ਕਹਿੰਦੇ ਦਾਤਾ ਬਈ ਤੈਂ ਆਉਣਾ ਨਹੀਂ ਸੀ, ਅਸੀਂ ਤਾਂ ਤੈਨੂੰ ਜਾਣਦੇ ਹਾਂ, ਤਾਂ ਕਰਕੇ ਨਹੀਂ ਤਾਂ ਤੈਨੂੰ ਮਾਰ ਦਿੰਦੇ। ਹੁਣ ਅਸੀਂ ਤੈਨੂੰ ਛੱਡ ਕੇ ਆਉਂਦੇ ਹਾਂ ਉੱਥੇ ਇਸ ਮੁਹੱਲੇ ਚੋਂ ਪਰੇ। ਫਿਰ ਦਾਤਾ ਕਹਿੰਦਾ ਤੁਸੀਂ ਛੱਪੜ ਬੰਨਣ ਚੱਲੋ। ਕਹਿੰਦੇ ਵੀ ਅਸੀਂ ਨਹੀਂ ਜਾਂਦੇ, ਸਾਨੂੰ ਤਾਂ ਮਾਰ ਦੇਣਗੇ। ਦਾਤੇ ਨੇ ਕਿਹਾ ਵੀ ਬਈ ਤੁਹਾਨੂੰ ਉੱਥੇ ਮਰਨ ਨਹੀਂ ਦਿਆਂਗੇ, ਤੁਸੀਂ ਉੱਥੇ ਆ ਜਾਓ। ਉਹ ਬਲਾ ਡਰ ਕੇ ਵਿਚਾਰੇ ਨਹੀਂ ਆਏ। ਫਿਰ ਦਾਤਾ ਆ ਗਿਆ, ਫਿਰ ਛੋਟੇ ਮਹਾਰਾਜ ਕਹਿੰਦੇ ਹੁਣ ਕੀ ਕਰੀਏ, ਛੱਪੜ ਬੰਨਣੇ ਨੇ। ਅਸੀਂ ਛੱਪੜ ਬੰਨਿਆਂ ਨੂੰ ਬਣਾਉਂਦੇ ਹੁੰਦੇ ਸੀ ਪੂਲੀਆਂ ਸਰਕੜੇ ਦੀਆਂ, ਦੇਖਦੇ ਰਹਿੰਦੇ ਸੀ ਵੀ ਕਾਮਚੀਆਂ ਤੇ ਪਿੰਜਰਾ ਕਿਵੇਂ ਬਣਾਉਂਦੇ ਨੇ। ਇੱਕ ਤਾਂ ਉਹ ਵੀ ਹੁੰਦੇ ਨਾ ਬਰਾਏਮਾਨ ਜੇ, ਬਸ ਫਿਰੀ ਜਾਣਾ ਇੱਧਰ ਉੱਧਰ। ਨਹੀਂ, ਜਿਹੜੀ ਚੀਜ਼ ਹੈ, ਕੋਈ ਹੈ ਚਾਹੇ ਕੋਈ ਕੰਮ ਹੈ, ਜਦ ਉਹਦੇ ਕੋਲੋਂ ਨੂੰ ਦੇਖਣਾ ਚਾਹੀਦਾ ਵੀ ਇਹ ਕਿਵੇਂ ਹੁੰਦਾ। ਛੋਟੇ ਮਹਾਰਾਜ ਕਹਿੰਦੇ ਭਾਈ ਛੱਪੜਾਂ ਤੇ ਸਰਕੜਾ ਲਾਉਣਾ। ਮਖਾ ਮਹਾਰਾਜ ਜੀ ਉਹ ਤਾਂ ਅਸੀਂ ਜਾਣਦੇ ਹਾਂ, ਲਾ ਦਾਂਗੇ। ਨਿਰੰਜਣ ਸਿੰਘ ਜਾਣਦਾ ਬੜਾ ਕਾਰੀਗਰ ਹੈ, ਇਹਦਾ ਦੁਆਵੀਆ ਦੁਆਵੀਏ ਕਾਰੀਗਰ ਹੁੰਦੇ ਨੇ, ਦੇਖਦੇ ਰਹਿੰਦੇ ਨੇ ਹਰ ਇੱਕ ਚੀਜ਼। ਮਖਾ ਜੀ ਵੀ ਉਹ ਲਾਉਂਦੇ ਹੁੰਦੇ ਸੀ, ਸਾਨੂੰ ਪਤਾ ਹੈ। ਕਹਿੰਦੇ ਚੰਗਾ ਫਿਰ ਤੁਸੀਂ ਸਰਕੜਾ ਲਾਓ, ਤੁਹਾਨੂੰ ਲੱਸੀ ਪਿਲਾ ਦਿਆ ਕਰਾਂਗੇ। ਮਹੀਨਾ ਸੀ ਨਾ ਜੇਠ ਦਾ, ਤੇ ਫਿਰ ਮਹਾਰਾਜ ਜੀ ਸਾਡੇ ਨਾਲ ਜਾਇਆ ਕਰਨ। ਸਰਕੜਾ ਪਹਿਲਾਂ ਪੁਲੀ ਬੰਨ ਕੇ ਫਿਰ ਵੱਢਣਾ ਪੈਂਦਾ, ਤਾਂ ਫਿਰ ਮਹਾਰਾਜ ਜੀ ਪੁਲੀਆਂ ਫੜਾਇਆ ਕਰਨ। ਅਸੀਂ ਫਿਰ ਸਰਕੜਾ ਲਾਇਆ ਕਰੀਏ, ਸਾਨੂੰ ਪਤਾ ਸੀ ਜਿਵੇਂ ਕਾਮਚੀ ਲਾਈ ਦੀ ਹੈ। ਜਿਹੜੀ ਮੁਸਲਮਾਨ ਗੱਠ ਦਿੰਦੇ ਸੀ ਉਹ ਸਾਨੂੰ ਨਹੀਂ ਸੀ ਆਉਂਦੀ, ਛੋਟੇ ਮਹਾਰਾਜ ਜੀ ਸਿੱਖ ਗਏ ਸੀ ਉਹਨਾਂ ਕੋਲੋਂ। ਔਰ ਇਸ ਤਰ੍ਹਾਂ ਨਾਲ ਸਰਕੜਾ ਲਾਉਂਦੇ ਸੀ ਮਹਾਰਾਜ ਜੀ, ਪੁਲੀਆਂ ਫੜਾਉਂਦੇ ਹੁੰਦੇ ਸੀ। ਉਹਨਾਂ ਦਾ ਭਰਾ ਚਲਾ ਗਿਆ ਇੱਥੋਂ, ਭਰਾ ਪੁੱਛਿਆ ਜਾ ਕੇ ਡੇਰੇ ਕਿਸ਼ਨ ਸਿੰਘ ਕਿੱਥੇ ਆਇਆ, ਕਹਿੰਦੇ ਜੀ ਉਹ ਛੱਪੜ ਬੰਨਦੇ ਨੇ ਬਾਹਰ, ਉੱਥੇ ਆ ਗਿਆ। ਕਹਿਣ ਲੱਗਾ ਜੇ ਛੱਪੜੇ ਬੰਨਣੇ ਦੀ ਘਰ ਬੰਨੀ ਜਾਂਦਾ, ਇੱਥੇ ਛੱਪੜ ਬੰਨਦਾ। ਮਹਾਰਾਜ ਕਹਿੰਦੇ ਚੁੱਪ ਕਰਕੇ ਚਲਿਆ ਜਾ ਇੱਥੋਂ। ਮਹਾਰਾਜ ਨੇ ਬੁਲਾਇਆ ਹੀ ਨਹੀਂ ਛੋਟਿਆਂ ਨੇ। ਔਰ ਇਸ ਤਰ੍ਹਾਂ ਨਾਲ ਸੇਵਾ ਜਿਹੜੀ ਮਹਾਰਾਜ ਛੋਟਿਆਂ ਦੀ ਸੀ, ਤੇ ਗੁਰਦੁਆਰੇ ਦੀ ਜਿਹੜੀ ਖੈਰ ਖਵਾ ਉਹਨਾਂ ਦੇ ਅੰਦਰ ਆ ਗੁਰੂਖ, ਨਹੀਂ ਕਿਸੇ ਦੇ ਹੋਣੀ ਅੰਦਰ, ਉਹ ਆਪਣੀ ਨਾਲ ਹੀ ਲੈ ਜਾਣਗੇ ਸਭ ਕੁਛ। ਔਰ ਇਸ ਤਰ੍ਹਾਂ ਦੇ ਨਾਲ ਉਹਨਾਂ ਮਹਾਂਪੁਰਸ਼ਾਂ ਦਾ ਇਹ ਨਗਰ ਆ ਗੁਰੂ। ਤਾਂ ਹੀ ਲਿਖਿਆ ਨਾ ਜੈਸੀ ਉਪਜੀ ਪੇਟ ਤੇ ਤੈਸੀ ਨਿਭਾ ਓੜ, ਹੀਰਾ ਕਿਸਕਾ ਬਪਰਾ ਪੁੱਜੇ ਨਾ ਰਤਨ ਕਰੋੜ। ਇਹ ਗੱਲ ਬੜੇ ਮਹਾਰਾਜ ਜੀ ਨੇ ਜਦ ਸਰੀਰ ਛੱਡਣਾ ਸੀ ਨਾ ਇੱਕ ਦਿਨ ਅੱਗੋਂ, ਤੇ ਫਿਰ ਮੇਰੇ ਨਾਲ ਬਚਨ ਮਿਲਾਸ ਕਰੇ ਸਨ, ਉਹ ਫਿਰ ਇਸ ਤਰ੍ਹਾਂ ਦੇ ਨਾਲ ਉਹਨਾਂ ਨੇ ਕਿਹਾ ਸੀ, ਕਹਿੰਦੇ ਜਿਹਾ ਜਿਹਾ ਫੁਰਨਾ ਲੈ ਕੇ ਜਗਿਆਸੂ ਕਰੋ ਤੁਰ ਪਵੇ ਨਾ, ਫਿਰ ਉਹਨੂੰ ਓੜ ਨਵਾ ਦੇਵੇ। ਕਹਿੰਦੇ ਉਹ ਫਿਰ ਪਰਮੇਸ਼ਰ ਦੇ ਦਰ ਤੇ ਪ੍ਰਵਾਨ ਹੁੰਦਾ। ਆ ਜਿਹੜੇ ਦੁਨਿਆਵੀ ਕੀਮਤੇ ਹੀਰੇ ਪੰਨੇ ਲਾਲ ਉਹਦੇ ਬਰਾਬਰ ਤੁਲ ਨਹੀਂ ਸਕਦੇ ਹਾਂ। ਲੋ ਇਸ ਤਰ੍ਹਾਂ ਮਹਾਂਪੁਰਸ਼ਾਂ ਨੇ ਜਦ ਤੋਂ ਮਸੀਤਾਂ ਛੱਡਦੀਆਂ ਮੁੜਕੋ ਮੁੜ ਕੇ ਮਸੀਤਾਂ ਦਾ ਮੂੰਹ ਨਹੀਂ ਦੇਖਿਆ ਕਰੋ। ਦੁਨੀਆਂ ਤੋਂ ਮਾੜੇ ਮਾੜੀਆਂ ਗੱਲਾਂ ਪਿੱਛੇ ਮਰਦੀ ਫਿਰਦੀ ਹੈ ਜੀ। ਸਾਡੀ ਜ਼ਮੀਨ ਹੈ ਜੀ, ਸਾਡਾ ਫਲਾਨਾ ਜੀ, ਸਾਡੇ ਭਰਾ ਨੇ ਜੀ, ਸਾਡੇ ਪੁੱਤਰ ਧੀਆਂ ਨੇ, ਤਾਂ ਫਿਰ ਇਹ ਤਾਂ ਥੱਲੇ ਦੀਆਂ ਗੱਲਾਂ ਨੇ ਕਰੋ। ਇਹ ਤਾਂ ਦੁਨਿਆਵੀ ਲੋਕਾਂ ਦੀਆਂ ਗੱਲਾਂ ਨੇ, ਪਰਮਾਰਥ ਦੇ ਵਿੱਚ ਨਹੀਂ ਇਹ ਸੰਬੰਧ ਰੱਖਦੀਆਂ ਹਨ। ਪਰਮਾਰਥ ਵਿੱਚ ਸੰਬੰਧ ਉਹ ਰੱਖਦੇ ਨੇ ਜਿਹੜੇ ਪਰਮੇਸ਼ੁਰ ਨੂੰ ਮਿਲਣ ਵਾਸਤੇ ਉਪਾਅ। ਉਹ ਇਸ ਤਰ੍ਹਾਂ ਦੇ ਨਾਲ ਮਹਾਰਾਜ ਜੀ ਨਾਲ ਜਦ ਬਚਨ ਮਿਲਾਸ ਕਰਦੇ ਹੁੰਦੇ ਸਨ, ਕਿਤੇ ਕਿਤੇ ਉਹ ਕਹਿੰਦੇ ਹੁੰਦੇ ਵੀ ਸਾਡੇ ਪਿੰਡ ਮਸੀਤਾਂ। ਫਿਰ ਸੰਗਤਾਂ ਨੇ ਪੁੱਛਣਾ, ਮਹਾਰਾਜ ਜੀ ਮਸੀਤਾਂ ਕਿੱਧਰ ਨੇ? ਕਹਿੰਦੇ ਇੱਧਰ ਨੇ ਦੱਬ ਵਾਲੀ ਤੋਂ ਬਾਹੋ। ਜਦ ਤਾਂ ਇਹ ਜਾੜ ਇਲਾਕਾ ਪਿਆਂਦਾ ਜੀ, ਹੁਣ ਤਾਂ ਸਰਸਬਜ ਹੋ ਗਿਆ, ਪਾਖੜਾ ਨਿਕਲ ਗਿਆ, ਇੱਧਰੋਂ ਵੀ ਪਾਣੀ ਆਉਂਦਾ। ਹੁਣ ਤਾਂ ਇਹ ਉਸ ਇਲਾਕੇ ਨਾਲ ਵੀ ਅੱਗੇ ਲੱਗ ਜਾਣਾ, ਇਸਨੇ ਉਸ ਇਲਾਕੇ ਨਾਲ ਵੀ ਇਸ ਇਲਾਕੇ ਨੇ ਦੁੱਗਣਾ ਅੱਗੇ ਲੱਗਣਾ। ਕਿਰਪਾ ਕੀ ਦੀ ਹੈ ਮਹਾਂਪੁਰਸ਼ਾਂ ਦੀ। ਔਰ ਇਸ ਤਰ੍ਹਾਂ ਦੇ ਨਾਲ ਮੁੜ ਕੇ ਇੱਥੇ ਨੀ ਜੇ ਕੋਈ ਪੁੱਛਦਾ ਪਿੱਠ ਕਰ ਲੈਂਦੇ ਜੀ, ਕਹਿੰਦੇ ਇਸ ਤਰ੍ਹਾਂ ਤੈਨੂੰ ਮੂੰਹ ਨੀ ਕਰਨਾ। ਮੂੰਹ ਦੇਖ ਲੋ ਕਿੰਨਾ ਤਿਆਗ ਹੈ। ਇਹ ਗੱਲਾਂ ਤਾਂ ਮੈਂ ਕਰੀ ਜਾਂਦਾ ਹੂੰ, ਪਰ ਜੇ ਇਹਨਾਂ ਦੇ ਵਿੱਚ ਹੀ ਲਿਖਣਾ ਹੋਵੇ ਫਿਰ ਪਤਾ ਲੱਗਦਾ ਵੀ ਕਿਵੇਂ ਲਿਖੀਦਾ ਹੁੰਦਾ। ਔਰ ਇਸ ਤਰ੍ਹਾਂ ਨਾਲ ਇਤਨੀ ਸੇਵਾ ਕਰੀ, ਇਤਨਾ ਖਜ਼ਾਨਾ ਸਾਂਭ ਕੇ ਰੱਖਿਆ ਗੁਰੂ ਦਾ, ਕੋਈ ਸਾਂਭ ਨਹੀਂ ਸਕਦਾ ਗੁਰੂ। ਔਰ ਹੌਲੀ ਹੌਲੀ ਫਿਰ ਦੀਵਾਨ ਮਹਾਰਾਜ ਜੀ ਚਲੇ ਗਏ, ਬੜੇ ਦੁਆਂ ਲੱਗਣੇ ਸ਼ੁਰੂ ਹੋਏ ਹੌਲੀ ਹੌਲੀ। ਆ ਬਠਿੰਡੇ ਸਾਡੇ ਕੋਲ ਦੇ ਧਮੋਠ ਦੇ ਨੇ ਪ੍ਰੇਮੀ, ਉਹਨਾਂ ਦੀ ਇੱਥੇ ਬੱਸਾਂ ਨੇ, ਕੌਂਪਣੀ ਜਿਹਨੂੰ ਕਹਿੰਦੇ ਨੇ, ਉਹਨਾਂ ਨੇ ਬੇਨਤੀ ਕਰੀ ਵੀ ਉੱਥੇ ਦੀਵਾਨ ਹੌਲੀ। ਖੈਰ ਉੱਥੇ ਦੀਵਾਨ ਲਾਉਣੇ ਸਨ। ਸੰਤ ਮਹਾਰਾਜ ਜੀ ਪਿਛਲੇ ਦੀਵਾਨ ਤੇ ਆਉਂਦੇ ਹੁੰਦੇ ਸੀ, ਜਿਵੇਂ ਕੱਲ ਵੀ ਉਰੇ ਦਰਸ਼ਨ ਦਿੱਤੇ ਸੀ ਨਾ, ਆ ਕੇ ਇੱਕ ਦੀਵਾਨ ਚ ਰਹੇ ਨੇ, ਜ਼ੋਰ ਲਾ ਕੇ ਚਲੇ ਗਏ। ਦੇਖ ਲਓ ਨੇ ਆਪਣੇ ਪਿੰਡ ਨੂੰ ਛੱਡ ਕੇ ਕੌਣ ਜਾਂਦਾ, ਤਾਂ ਬਹਾਨੇ ਨਾਲ ਲੱਗ ਜਾਂਗੇ ਪਿੰਡ ਜਾ ਕੇ, ਇੱਧਰ ਉੱਧਰ ਬਹਾਨੇ ਵੀ ਜਾਈਏ ਨਾ। ਇਤਨਾ ਤਿਆਗ ਗੁਰਮੁਖੋ, ਇਸ ਤਿਆਗ ਨੂੰ ਕੋਈ ਜਾਣ ਨਹੀਂ ਸਕਦਾ। ਬੜੇ ਸੰਤ ਜਾਣਦੇ ਸਨ, ਇਹ ਛੋਟੇ ਆਪ ਜਾਣਦੇ ਸੀ। ਔਰ ਇਸ ਤਰ੍ਹਾਂ ਦੇ ਨਾਲ ਤਾਂ ਸੰਗਤਾਂ ਨੇ ਫਿਰ ਕਿਹਾ ਵੀ ਮਹਾਰਾਜ ਜੀ ਨੂੰ ਮਸੀਤੀ ਲੈ ਕੇ ਜਾਣਾ ਕਿਵੇਂ ਜਾਣ? ਉਹ ਜਾਣਦੇ ਸੀ ਸਭ ਕੁਛ, ਭੁੱਲੇ ਨਹੀਂ ਸੀ ਹੋਏ। ਜਿਹੜਾ ਅਰਦੜੀ ਸੀ ਸੰਤ ਪ੍ਰਤਾਪ, ਉਸਨੇ ਕਿਹਾ ਮਹਾਰਾਜ ਜੀ ਪਹਿਲਾਂ ਤਾਂ ਆਉਂਦੇ ਨਹੀਂ ਸੀ ਬਠਿੰਡੇ, ਕਹਿੰਦੇ ਅਸੀਂ ਨਹੀਂ ਉੱਧਰ ਜਾਣਾ ਹੈਗਾ। ਖੈਰ ਉੱਥੇ ਤਾਂ ਆਉਣਾ ਹੀ ਸੀ ਫਿਰ ਦੀਵਾਨ ਦੇ, ਅਤੇ ਉਹ ਕਹਿੰਦੇ ਆਪਾਂ ਨੇ ਇੱਧਰ ਟਹਿਲਣ ਜਾਣਾ, ਇੱਧਰ ਜਾਣਾ, ਇੱਧਰ। ਉਹ ਗਿਆਨ ਹੋ ਗਏ ਸੀਗੇ ਬਹੁਤ ਚਿਰ, 60 ਸਾਲ ਹੋ ਗਏ ਸੀ ਗਿਆਨ, ਰਸਤਿਆਂ ਦਾ ਵੀ ਗਿਆਨ ਨਹੀਂ ਸੀ ਪੂਰਾ। ਇਸ ਕਰਕੇ ਹੌਲੀ ਹੌਲੀ ਇਹਨਾਂ ਨੇ ਹੀਰਾ ਫੇਰੀ ਕਰਕੇ ਜਾਊ ਤੇ ਮਹਾਰਾਜ ਨੂੰ ਇੱਥੇ ਲੈ ਜਾਂਦਾ। ਲੁਧਿਆਣੇ ਦੇ ਪ੍ਰੇਮੀ ਸੀਗੇ, ਉਹਨਾਂ ਨੇ ਕਹਿੰਦੇ ਮਹਾਰਾਜ ਜੀ ਆਪਾਂ ਤਾਂ ਇੱਧਰ ਟਹਿਲਣ ਜਾਂਦੇ ਹਾਂ। ਦੇਖੋ ਕਿਤਨਾ ਤਿਆਗ ਸੀ ਮਹਾਂਪੁਰਸ਼ਾਂ ਦੇ ਵੀ, ਚਾਬੀ ਹੈਗਾ। ਮਹਾਤਮਾ ਪ੍ਰੇਮ ਦੇ ਵੀ ਅਧੀਨ ਹੁੰਦੇ ਹਨ। ਔਰ ਇਸ ਤਰ੍ਹਾਂ ਦੇ ਨਾਲ ਇਸ ਪਿੰਡ ਦੇ ਵਿੱਚ ਫਿਰ ਮਹਾਰਾਜ ਜੀ ਨੇ ਚਰਨ ਪਾ ਤੇ, ਇਹਨਾਂ ਨੂੰ ਪਤਾ ਹੀ ਨਹੀਂ ਸੀਗਾ ਲੋਕਾਂ ਨੂੰ ਵੀ ਇਸ ਪਿੰਡ ਦਾ ਵੀ ਕੋਈ ਬ੍ਰਹਮ ਗਿਆਨੀ ਮਹਾਤਮਾ ਹੈ। ਔਰ ਇਸ ਤਰ੍ਹਾਂ ਦੇ ਨਾਲ ਹੁਣ ਪਤਾ ਲੱਗਿਆ ਵੀ ਹਾਂ ਕੋਈ ਮਹਾਤਮਾ ਵੀ ਹੁੰਦੇ ਹਨ। ਔਰ ਇੱਥੇ ਤਾਂ ਹੁਣ ਤੁਸੀਂ ਰੋਈਆਂ ਦੇ ਵਿੱਚ ਰਹਿੰਦੇ ਨਾ ਪਿੰਡਾਂ ਦੇ ਵਿੱਚ। ਜਦ ਫਿਰ ਇੱਥੋਂ ਪ੍ਰੇਮੀ ਇਹਨਾਂ ਨੇ ਕਿਹਾ ਵੀ ਕੋਈ ਨਗੋਟੀ ਪਾਈ ਬੈਠਾ ਹੋਣਾ, ਕਿ ਨਗੋਟੀਆਂ ਵਾਲੇ ਸਾਧ ਹੁੰਦੇ ਸੀਗੇ, ਤੇ ਨਗੋਟੀ ਪਾਈ ਕਿਤੇ ਧੂਈ ਲਾਈ ਬੈਠਾ ਹੋਣਾ। ਜਦ ਇਹਨਾਂ ਨੇ ਜਾ ਕੇ ਰਾਜਧਾਨੀ ਦੇਖੀ, ਮੂੰਹ ਅੱਡਿਆ ਰਹਿ ਗਿਆ ਇਹਨਾਂ ਦਾ, ਮੂੰਹ ਅੱਡਿਆ। ਕਹਿਣ ਲੱਗੇ ਨਾਂ ਲੈ ਕੇ ਜਿਸ ਤਰ੍ਹਾਂ ਦਾ ਕਿਸੇ ਦਾ ਜਿਵੇਂ ਲੱਗਦੇ ਹੁੰਦੇ ਨੇ, ਚਾਚਾ ਅਸੀਂ ਤਾਂ ਕਿਹਾ ਸੀ ਵੀ ਤੂੰ ਕਿਤੇ ਨਗੋਟੀ ਪਾਈ ਬੈਠਾ ਹੋਵੇਗਾ, ਆ ਤਾਂ ਤੁਹਾਡੇ ਆ ਤਾਂ ਰਾਜਧਾਨੀ ਬਣੀ ਪਈ ਹੈ। ਛੋਟੇ ਮਹਾਰਾਜ ਕਹਿੰਦੇ ਹਾਂ ਇਹ ਪਰਮੇਸ਼ਰ ਦੇ ਨਾਮ ਦੀ ਬਦੌਲਤ ਵਾ, ਸਾਡੀ ਨਹੀਂ ਹੈ ਇਹ, ਇਹ ਤਾਂ ਪਰਮੇਸ਼ਰ ਦਾ ਜੋ ਨਾਮ ਜਪਦਾ ਨਾ, ਫਿਰ ਜਿੰਨੀਆਂ ਸ਼ਕਤੀਆਂ ਰਿੱਧੀਆਂ ਸਿੱਧੀਆਂ ਕਹਿੰਦੇ ਉਹਦੇ ਪਿੱਛੇ ਫਿਰਦੀਆਂ ਨੇ। ਔਰ ਇਸ ਤਰ੍ਹਾਂ ਦੇ ਨਾਲ ਦੱਸਿਆ। ਫਿਰ ਮਹਾਰਾਜ ਜੀ ਹੌਲੀ ਹੌਲੀ ਇੱਥੇ ਆਉਣ ਲੱਗ ਗਏ, ਜਵਾਨ ਵੀ ਮਿਲਣ ਲੱਗ ਗਏ। ਔਰ ਜਿੱਥੇ ਮਹਾਂਪੁਰਸ਼ਾਂ ਦਾ ਜਨਮ ਹੁੰਦਾ ਗੁਰੂ ਕੋ, ਦਾਦੇ ਨੇ ਵੀ ਜਿਹੜਾ ਨਗਰ ਹੁੰਦਾ ਉਹਦੇ ਪਿੱਛੇ ਵੀ ਕੁਛ ਕਰਮ ਚੰਗੇ ਕਰੇ ਹੁੰਦੇ ਨੇ। ਜੈਸੇ ਕਟਾਰੀ ਦੀ ਜ਼ਮੀਨ ਦੇ ਵਿੱਚ ਡੇਰਾ ਬਣਿਆ, ਇਹ ਕਟਾਰੀ ਦੀ ਕਟਾਰੀ ਦੇ ਲੋਕਾਂ ਦਾ ਪਿੱਛੇ ਵੀ ਕੋਈ ਪੁੰਨ ਕਰਿਆ ਹੋਇਆ। ਜਿੱਥੇ ਬ੍ਰਹਮ ਗਿਆਨੀ ਮਹਾਂਪੁਰਸ਼ਾਂ ਨੇ ਚਰਨ ਪਾਏ ਨੇ, ਉਹ ਧਰਤੀ ਨੂੰ ਭਾਗ ਲਾ ਦਿੱਤਾ ਜਿਹੜਾ ਉਹਨਾਂ ਦਾ ਪੁੰਨ ਕੀਤਾ ਹੋਇਆ ਨਾ। ਜਿਵੇਂ ਜਿਵੇਂ ਗਾਂ ਤੇ ਗਾਂ ਪੁੱਤਰ ਧੀਆਂ ਹੋਈ ਜਾਣਗੇ ਤਿਉਂ ਤਿਉਂ ਪੁੰਨ ਮਿਲੀ ਜਾਵੇਗਾ। ਔਰ ਦੱਸਿਆ ਵੀ ਰੋਟੀ ਦਾ ਪੁੰਨ ਉਨਾ ਚਿਰਾ ਜਿੰਨਾ ਚਿਰ ਰੱਜਿਆ ਰਹਿੰਦਾ, ਲੀੜੇ ਦਾ ਪੁੰਨ ਉਨਾ ਚਿਰਾ ਜਿੰਨਾ ਚਿਰ ਲੀੜਾ ਪਾੜਦਾ ਨਹੀਂ, ਤੇ ਜਿਹੜਾ ਧਰਤੀ ਦਾ ਦਾਨ ਆ ਨਾ ਉਹ ਕਹਿੰਦੇ ਹਮੇਸ਼ਾ ਫਲ ਦਾ ਫੁੱਲਦਾ ਰਹਿੰਦਾ। ਔਰ ਇਸ ਤਰ੍ਹਾਂ ਮਹਾਂਪੁਰਸ਼ਾਂ ਨੇ ਇਸ ਪਿੰਡ ਦੇ ਵਿੱਚ ਆ ਕੇ ਜਨਮ ਲਿਆ। ਗੁਰਮੁਖੋ ਜ਼ਿੰਦਗੀ ਦੇਖੋ ਕਿੱਥੇ ਬਤੀਤ ਕਰੀ ਹੈ, ਜਾ ਕੇ ਜ਼ਿੰਦਗੀ ਕਿਸੇ ਹੋਰ ਪਾਸੇ ਕਰੀ ਹੈ, ਜਨਮ ਕਿਸੇ ਹੋਰ ਪਾਸੇ ਲਿਆ। ਆਓ ਦੱਸਿਆ ਵੀ ਜਿੱਥੇ ਮਹਾਂਪੁਰਸ਼ਾਂ ਦਾ ਜਨਮ ਹੁੰਦਾ ਨਾ ਉਸ ਨਗਰ ਨੂੰ ਗੁਰਬਾਣੀ ਚ ਦੱਸਿਆ ਵੀ ਉਹ ਬਕੁੰਠ ਵੱਤ ਹੁੰਦਾ। ਜਿੰਨਾ ਚਿਰ ਇੱਥੇ ਰਹੇ ਆਉਣਗੇ ਫਿਰਦੇ ਤੁਰਦੇ, ਉਹ ਤਾਂ ਪਤਾ ਨੀ ਨਾ ਨਿਆਣ ਪਦੇ ਦੇ ਵਿੱਚ, ਪਰ ਉਹਨਾਂ ਦੇ ਵਿੱਚ ਗੱਲ ਤਾਂ ਉਹ ਉਸੇ ਤਰ੍ਹਾਂ ਹੀ ਸੀ, ਉਹ ਕੋਈ ਅਨੁਸਾਨ ਨਹੀਂ ਹਨ। ਇਹ ਕਾਰਕ ਮਹਾਤਮਾ ਹੁੰਦੇ ਨੇ, ਪਰਮੇਸ਼ਰ ਦੇ ਹੁਕਮ ਨਾਲ ਆਉਂਦੇ ਹੁੰਦੇ ਨੇ। ਔਰ ਇਸ ਤਰ੍ਹਾਂ ਨਾਲ ਤਿੰਨ ਹਿੱਸਿਆਂ ਦੇ ਵਿੱਚ ਬੋਲਿਓ, ਪਹਿਲਾਂ ਜਥਾ ਬੋਲੇਗਾ, ਫਿਰ ਸਾਰੇ ਭਾਈ ਤੇ ਸਾਰੀਆਂ ਬੀਬੀਆਂ ਵੱਜ ਵੱਜ ਕੇ। ਆਪਾਂ ਨੂੰ ਇੱਥੇ ਕਿਹਨੇ ਬਿਠਾਉਣਾ ਸੀ ਲਿਆ ਕੇ? ਆਪਾਂ ਜਿੱਥੇ ਹੁਣ ਬੈਠੇ ਹਾਂ ਤੇ ਆਪਾਂ ਨੂੰ ਇੱਥੇ ਕਿਹਨੇ ਬਿਠਾਉਣਾ ਸੀ? ਬਦੌਲਤ ਕਿਹਦੀ ਹੈ? ਛੋਟੇ ਮਹਾਰਾਜ ਦੀ। ਬੜੇ ਬੁਰੇ ਹੁਣ ਅਸੀਂ ਕਿੱਥੇ ਫਿਰਦੇ ਹੁੰਦੇ?
ਕੋਈ ਨਗਰ ਬਕੁੰਠ ਬਣ ਜਾਵੇ,
ਆਹ
ਸ਼ਕਲ ਧਾਰਨ ਕਰ ਲੈਂਦਾ। ਬੈਕੁੰਠ ਕੀ ਨੂੰ ਕਹਿੰਦੇ ਨੇ? ਜਿੱਥੇ ਸਰਗੁਣ ਸਤਿਗੁਰੂ ਦਾ ਵਸ ਹੈ। ਹੋਰ ਇਸ ਤਰ੍ਹਾਂ ਮਹਾਂਪੁਰਸ਼ਾਂ ਨੂੰ ਵੀ ਜਿਹੜੀ ਵਸਤਾ ਉਹ ਪਰਮੇਸ਼ਰ ਚ ਭੇਦ ਰਾਮ ਸੰਤ ਮੈਂ ਭੇਦ ਕਛ ਨਾਹੀ। ਆਪਾਂ ਹਵੇ ਸਰੀਰਕ ਦ੍ਰਿਸ਼ਟੀ ਵਾਲੇ
ਗੱਲਾਂ ਜੀ ਨੇ ਕੂਪਿਆ ਤੋ ਲਿਆਲੇ ਰੱਗੇ ਲੱਗਣਾ ਤੇ ਜਿਵੇਂ ਲੈਂਦੀ ਵੇ ਇਸ ਤਰ੍ਹਾਂ ਲੱਗਣੇ ਮੀਲ ਦੀ ਇਸ ਤਰ੍ਹਾਂ ਦੀ ਤ੍ਰਿਭੂਆ
ਚੇਤਾਵਨੀ ਕਰਦੀ ਹੈ। ਨਹੀਂ ਜਿੱਥੇ ਮਹਾਂਪੁਰਸ਼ਾਂ ਦਾ ਵਾਸ ਉਹ ਵੀ ਚੰਦਨ ਹੋਏ ਰਹੇ ਬਸੇ ਜੋ ਚੰਦਨ ਪਾਸ। ਹੁਣ ਜਿੱਥੇ ਇੱਕ ਬ੍ਰਹਮ ਗਿਆਨੀ ਸਿੱਖ ਜਾਂ ਮਹਾਂਪੁਰਸ਼ ਹੈ ਸਾਰਿਆਂ ਦੇ ਵਿੱਚੋਂ ਹੀ ਵਾਸ਼ਨਾ ਆਉਣੀ ਸ਼ੁਰੂ ਹੋ ਜਾਂਦੀ ਹੈ। ਸਾਰੇ ਪਿੰਡ ਚੋਂ ਹੀ ਖੜੋਪ ਰਹੇ ਨੇ
ਚੰਦਨ ਹੋ ਜਾਂਦੇ ਨੇ ਵਾਸਤੇ ਜੋ ਚੰਦਨ ਤੋੜੇ ਚੰਦਨ ਹੋ ਜਾਂਦੇ ਵਾਸਤੇ ਜੋ ਚੰਦਨ
ਚੰਦਨ ਕੋਲੇ 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 ਚੰਦਨ ਕੋਲ
ਬਨਸਪਤੀ ਬਹੁਤ ਹੁੰਦੀ ਹੈ ਜੰਗਲ, ਕਹਿੰਦੇ ਸਾਰੇ ਜੰਗਲ ਦੇ ਵਿੱਚੋਂ ਉਸ ਚੰਦਨ ਦੀ ਮਹਿਕ ਆਉਣੀ ਸ਼ੁਰੂ ਹੋ ਜਾਂਦੀ ਹੈ। ਮਹਿਕ ਯਾਨੀ ਜਿਹੜੀ ਨਿੰਮ ਆ ਉਹ ਵੀ ਆਪਣਾ ਸੁਭਾਵ ਛੱਡ ਦਿੰਦੀ ਹੈ। ਔਰ ਇਸ ਤਰ੍ਹਾਂ ਦੇ ਨਾਲ ਇਹਨਾਂ ਨੇ ਵੀ ਕਿਸੇ ਦੇ ਕੋਲ ਰਹਿ ਕੇ ਹੀ ਚੰਦਨ ਬਣੇ ਨੇ। ਸਿੱਧਾ ਤਾਂ ਕੋਈ ਚੰਦਨ ਨਹੀਂ ਬਣੇਗਾ, ਜਿਹੜਾ ਚੰਦਨ ਦੇ ਕੋਲ ਰਹੇਗਾ ਉਹੀ ਚੰਦਨ ਬਣੇਗਾ ਨਾ ਗੁਰੂ। ਔਰ ਰਿਰਦ ਸਾਹਿਬ ਸੰਤ ਮਹਾਰਾਜ ਦੇ ਚਰਨਾਂ ਦੇ ਵਿੱਚ ਸੇਵਾ ਕਰੀ ਗੁਰੂ, ਉਹ ਵੀ ਚੰਦਨ ਸਰੂਪ ਸਨ। ਵੀਰ ਸਾਹਿਬ ਜੀ ਨੇ ਤਾਂ ਇਦੋਂ ਵੀ ਅੱਗੇ ਦੱਸਿਆ ਵੀਰ ਸੰਤੋ ਪਾਰਸਮੇਅਰ ਸੰਤੋ ਵੱਡੋ ਅੰਤਰੋ ਜਾਣ ਬੋ ਲੋਹਿਓ ਕਾਂਚਨ ਕਰੇ ਬੋਹਰੇ ਕਰੇ ਆਪ ਸਮਾਨ। ਕਹਿੰਦੇ ਜਿਹੜਾ ਪਾਰਸ ਹੈ ਨਾ, ਬੱਟੀ ਹੁੰਦੀ ਹੈ ਪੱਥਰ ਦੀ, ਜਿਵੇਂ ਸੁਨਿਆਰਾ ਕੋਲ ਇੱਕ ਪਿੱਥਰ ਦੀ ਬੱਟੀ ਹੈ ਉਹ ਕਸਵੱਟੀ ਕਹਿੰਦੇ ਨੇ ਉਸਨੂੰ। ਤੁਸੀਂ ਸੋਨਾ ਦੇ ਦੋ ਉਹਦੇ ਉੱਤੇ ਲਖੀਰ ਕੱਢਣਗੇ, ਦੱਸ ਦੇਣਗੇ ਵੀ ਇੰਨਾ ਇਹਦੇ ਚ ਤੰਬ ਹੈ। ਇਸ ਤਰ੍ਹਾਂ ਵਪਾਰੀ ਵਪਾਰ ਕਰਦੇ ਨੇ। ਆਪਾਂ ਜ਼ਿਮੀਂਦਾਰ ਲੋਕ ਜਾ ਕੇ ਕਣਕਾਂ ਦੇ ਢੇਰ ਲਾ ਦਿੰਦੇ ਹਾਂ ਤਾਂ ਫਿਰ ਉਹ ਵਿੱਚ ਬਾਂਹ ਪਾਉਂਦੇ ਨੇ, ਬਾਂਹ ਪਾ ਕੇ ਦਾਣੇ ਕੱਢ ਕੇ ਗਿਣ ਲੈਂਦੇ ਨੇ। ਉਹ ਗਿਣ ਕੇ ਹਿਸਾਬ ਦੱਸਦੇ ਨੇ ਵੀ ਇੰਨੇ ਮਣ ਜੌਂ ਨੇ, ਇੰਨੇ ਮਣ ਕਣਕ ਹੈ, ਇਹਦੇ ਵਿੱਚ ਇੰਨੇ ਮਣ ਉਹ ਪੰਮਣੀ ਜੀ ਹੁੰਦੀ ਹੈ। ਅੱਜ ਕੱਲ੍ਹ ਤਾਂ ਛਾਣ ਦਿੰਦੇ ਨੇ ਨਾ, ਪਹਿਲਾਂ ਗੜੇ ਹੀ ਪੈ ਹੁੰਦੇ ਸੀ ਤੇ ਉਹ ਆਪੇ ਫਿਰ ਲੈ ਜਾਂਦੇ ਸੀ ਭਰ ਕੇ ਵਪਾਰੀ। ਇਸ ਤਰ੍ਹਾਂ ਦੇ ਨਾਲ ਦੱਸਿਆ ਵੀ ਜਿਹੜਾ ਪਾਰਸ ਐਵੇਂ ਦਾ ਸੁਭਾਵ ਹੈ, ਤਾਕਤ ਹੈ ਇਹਦੇ ਵਿੱਚ। ਕਹਿੰਦੇ ਇਹ ਲੋਹੇ ਨੂੰ ਸੋਨਾ ਬਣਾ ਦਿੰਦਾ, ਪਰ ਦੂਜੀ ਤਾਕਤ ਨਹੀਂ ਹੈ ਇਹਦੇ ਵਿੱਚ ਜਿਹੜੀ ਮਹਾਂਪੁਰਸ਼ਾਂ ਦੇ ਵਿੱਚ ਹੈ। ਇਹ ਲੋਹੇ ਨੂੰ ਪਾਰਸ ਨਹੀਂ ਬਣਾ ਸਕਦਾ, ਪਰ ਸੰਤਾਂ ਦੇ ਵਿੱਚ ਤਾਕਤ ਹੈ ਕਹਿੰਦੇ ਇਹਨੂੰ ਜ਼ਿਆਦੇ। ਕਹਿੰਦੇ ਉਹ ਆਪਣੇ ਜਿਹੇ ਜੇ ਆਪ ਨੇ ਨਾ ਉਹੋ ਜਿਹਾ ਬਣਾ ਦਿੰਦੇ ਨੇ। ਕਹਿੰਦੇ ਗੁਰੂ ਵੀ ਕਹਿੰਦੇ ਗੁਰੂ ਬਣਾ ਦਿੰਦਾ ਕਰੋ, ਮਹਾਂਪੁਰਸ਼ ਵੀ ਆਪਣੇ ਵਰਗਾ ਬਣਾ ਲੈਂਦੇ ਨੇ, ਗੁਰੂ ਵੀ ਆਪਣੇ ਵਰਗਾ ਬਣਾ ਲੈਂਦਾ। ਬਣਾਉਂਦਾ ਤਾਜ਼ਾ ਜ਼ਿਆਦਾ ਸੰਗਤ ਕਰਦਾ, ਜਿਵੇਂ ਸੰਗਤ ਕਰਨੀ ਚਾਹੀਦੀ ਹੈ ਨਾ ਤਦ ਬਣੇਗਾ, ਵਰਨਾ ਬਣਨਾ ਨਹੀਂ ਹੈ। ਉਹ ਦੱਸਿਆ ਵੀ ਕਨੇ ਆਪ ਸਮਾਨ, ਦੁਨੀਆਂ ਦੇ ਵਿੱਚ ਤਿੰਨ ਚਾਰ ਦਰਜੇ ਦੱਸੇ ਨੇ ਪੁੱਤਰਾਂ ਦੇ। ਇੱਕ ਤਾਂ ਕਹਿੰਦੇ ਸੁਪੁੱਤਰ ਹੁੰਦੇ ਨੇ, ਇੱਕ ਹੁੰਦੇ ਨੇ ਪੁੱਤਰ, ਇੱਕ ਕੁਪੁੱਤਰ ਹੁੰਦੇ ਨੇ ਕਹਿੰਦੇ ਪਿੰਡਾਂ ਦੇ ਵਿੱਚ। ਕੁਪੁੱਤਰ ਉਸ ਨੂੰ ਕਹਿੰਦੇ ਨੇ ਬਾਲ ਲੈਂਦੇ ਜਿਹੜੀ ਕਮਾਈ ਕਰੀ ਹੋਈ ਨਾ, ਜਦੋਂ ਉੱਠਦਾ ਫਿਰ ਸ਼ਰਾਬਾਂ ਵਗੈਰਾ ਸਾਰੀ ਜ਼ਮੀਨ ਕਰ ਦਿੰਦਾ, ਉਹਨੂੰ ਕਬੁੱਤਰ ਕਹਿੰਦੇ ਨੇ। ਪੁੱਤਰ ਕੀ ਨੂੰ ਕਹਿੰਦੇ ਨੇ, ਜੋ ਜਿੰਨੀ ਕੁ ਦਾਤ ਹੈ ਪਿਤਾ ਦੀ ਉਤਨੀ ਰੱਖਣੀ, ਨਾ ਘਟਾਉਣੀ ਨਾ ਵਧਾਉਣੀ, ਇਹਨੂੰ ਪੁੱਤਰ ਕਹਿੰਦੇ ਨੇ। ਇੱਕ ਫਿਰ ਸੁਪੁੱਤਰ ਹੁੰਦਾ ਕਹਿੰਦੇ, ਉਹ ਕਹਿੰਦੇ ਆਪਣੇ ਬਾਲਦੈਨ ਦੀ ਪ੍ਰਾਪਰਟੀ ਨੂੰ ਕਹਿੰਦੇ ਚੌਗਣੀ ਕਰ ਦਿੰਦਾ। ਛੋਟੇ ਮਹਾਰਾਜ ਔਰ ਬੜੇ ਮਹਾਰਾਜ ਜੀ ਇਹਨਾਂ ਦਾ ਸੁਪੁੱਤਰਾਂ ਦੇ ਵਿੱਚ ਦਰਜ ਹੈ। ਦੇਖ ਲਓ ਰੇਡੂ ਸਾਹਿਬ ਸਿਰਫ ਕੋਠੜੇ ਜਿਹੇ ਹੁੰਦੇ ਸਨ, ਰਾੜੇ ਸਾਹਿਬ ਦੇਖ ਲਓ ਕੀ ਕੁਛ ਬਣਿਆ ਹੋਇਆ। ਇਹ ਜੋ ਕੁਛ ਹੈ ਸਾਰਾ ਜੋ ਇਹਨਾਂ ਦਾ ਪਿਤਾ ਸੀ ਫਤਿਹ ਸਿੰਘ ਮਹਾਰਾਜ ਜੀ ਉਹਨਾਂ ਨਾਲੋਂ 10 ਗੁਣਾ ਜ਼ਿਆਦਾ ਵਿਧਾਤਾ, ਕਿਰਪਾ ਉਹਨਾਂ ਦੀ ਹੋਈ ਹੈ, ਸਾਰੀ ਮਹੱਤਤਾ ਉਹਨਾਂ ਦੀ ਹੋਈ ਹੈ। ਗੁਰੂ ਕੋ ਇਸ ਤਰ੍ਹਾਂ ਦੇ ਨਾਲ ਜਿਹੜੇ ਇਹੋ ਜਿਹੇ ਕਾਰਕ ਮਹਾਤਮਾ ਹੁੰਦੇ ਨੇ ਆਪਣੇ ਵਰਗੇ ਬਣਾ ਲੈਂਦੇ ਨੇ, ਠੀਕ ਤਾਂ ਹੋਰ ਵੀ ਬਹੁਤ ਉਹ ਨਹੀਂ ਬਣੇ ਹਨ, ਨਹੀਂ ਉਹਨਾਂ ਨੇ ਸੇਵਾ ਜਿਵੇਂ ਕਰਨੀ ਸੀ ਕਰੀ ਨਹੀਂ ਹੈ। ਹੁਣ ਇੱਧਰ ਲੈ ਲਓ ਆਪਣੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ 2 ਸੁਪੁੱਤਰ ਸਨ, ਸ੍ਰੀ ਚੰਦ ਔਰ ਲਖਮੀ ਚੰਦ ਜੀ। ਤੇ ਪੁੱਤਰਾਂ ਨੂੰ ਛੱਡਦਾ ਹੁੰਦਾ ਕੋਈ ਆਪਣਿਆਂ ਨੂੰ, ਪਰ ਨਹੀਂ ਹੈ, ਪੁੱਤਰ ਸਨ ਪਰ ਜਿਵੇਂ ਸੇਵਾ ਕਰਨੀ ਸੀ ਗੁਰੂ ਦੀ ਕਰੀ ਨੀ, ਉਹਨਾਂ ਦੇ ਸਮਾਨ ਬਣੇ ਨਹੀਂ ਹਨ। ਸੇਵਾ ਕਿਹਨੇ ਕਰੀ? ਸੇਵਾ ਕਰੀ ਲੈਣੇ ਨੇ, ਬਣਾਏ ਨਾ ਆਪਣੇ ਸਮਾਨ। ਦੂਸਰੇ ਗੁਰੂ ਨਾਨਕ ਬਣਾ ਦਿੱਤੇ ਗੁਰਮੁਖ, ਉਹ ਕਹਿੰਦੇ ਮਹਾਂਪੁਰਸ਼ਾਂ ਦੀ ਸੇਵਾ, ਉਹ ਕਹਿੰਦੇ ਆਪਣੇ ਸਮਾਨ ਬਣਾ ਲੈਂਦੇ ਨੇ। ਗੁਰੂ ਵੀ ਆਪਣੇ ਸਮਾਨ ਬਣਾ ਲੈਂਦਾ ਬੜੋ ਪ੍ਰੇਮ ਦੇ ਨਾਲ।
ਜਿਉਂਦੀ ਵੇ ਤੋਂਦੀ ਵਾਜੀ ਅੰਗ ਪਰਸ ਕੇ ਅੰਗ Thank you.
جو مہاپرشاں تے شردا ہونی چاہیے شردا ہوے پھر وہ کہندے اپنا آپا اس نو دے دندے نے جس طرح گرو ہے گرو دی سیوا جڑا کردا انترا چھڈ کے تا پھر گرو اپنا آپا اس دے اگے رکھ دیندا گرمکھ گرو نانک دیو مہاراج جی نے سوچا بھی جیڑی پرپٹی ہے روحانی طاقت ہے جیڑی اے شریر دی ہندی ہے عمر وہ جیڑی ربی طاقت ہے اس دی عمر نہیں ہے بھی کہڑے سکھ نوں دئیے کون سانبھے گا اس نوں یہ جڑی طاقت نا ربی اس نو سامے گا جڑا بے خاص ہوئے گا بے خاص جرن شکتی ہوئے گی جیدے وچ جرنی شکتی تاد آوے گی یاد ہے نام دا ویاس کرے گا ویاس کردیاں کردیاں شریراں نو تھلے چھڑ دے گا نام روپ نو بھی چھڑ دے گا تے آتما دے وچ سرت لین ہو جاوے گی تے پھر اے اس وستو نو سامن دے لائق ہوئے گا جیسے آم کھاؤ تا کہندے جڑا شینی دا دودھ ہوندا نا کہندے او کسے برتن دے وچ نہیں ٹھہرتا سونے دے برتن دے وچ ٹھہرتا تسی ہور برتن دے وچ پا دو اونوں پن دے دے گا تیڑ وچ نکل جاوے گا اتنی طاقت اس دودھ دے وچ ای وی جڑی روحانی شکتی ہے جڑی پرپٹی ہے اس نو ہر ایک نہیں سام سکتا گرو اور اس طرح دے نال گرو انگد دے مہاراج جی پہلا نام سی لینا تا گرو نانک دے مہاراج جی سیوا کرنی شروع کر دیتی آپا گوا دیتا جیسے گیانی جی نے تھنوں سنایا نا ایک سکھ ہوندا ہے ایک گرو ہوندا ہے ایک بھگت ہوں ایک بھگوان ہوں دو ہوں نے دو تو ایک ہونا انہوں نے جی دو رہن گے نا دو تا پھر کوئی گل نہیں بننی جا دو تو ایک ہو جاوے گا پھر وستو پراپت ہوے گی آؤ کہ جڑا سکھا ہوتا گرو دے نام دا ویاس کردا جڑا بھگت ہے وہ بھگتی کردا پرمیشر دی بھگتی کردیاں کردیاں جدے بھگت ہے جڑا بھگوان دے وچ مل جاندا نا پھر اس دا اپنا کوئی پدارتھ نہیں رہندا پھر گرو ہی رہ گیا گرو اسی طرح گرو ہے اور لینا جی سیوا کردے رہے ماتا جی نو شنکا پیدا ہو گیا بھائی جڑی روحانی گرو نانک دیو مہاراج دی یہ سیوک نو دوے گا پرمارتھ دے وچ گرست دا سمبندھ نہیں پتراں دھیاں دا سمبندھ نہیں ہے ਆਪਾਂ ਨੂੰ ਤਾਂ ਇਤਨਾ ਗਿਆਨ ਨਹੀਂ ਨਾ ਆਪਣਾ ਤਾਂ ਸੰਬੰਧ ਪੁੱਤਰਾਂ ਧੀਆਂ ਨਾਲ ਹੀ ਹੈ ਨਾ ਆਪਣਾ ਤਾਂ ਭਲਾ ਪੁੱਤਰਾਂ ਨੂੰ ਦੇਣਾ ਹੀ ਆਪਾਂ ਤਾਂ ਦੂਏ ਦਾ ਖੋਹ ਕੇ ਵੀ ਪੁੱਤਰਾਂ ਨੂੰ ਦੇ ਦਿੰਦੇ ਹਾਂ ਪਰ ਬਾਜ ਪਦਾਰਥ ਦੇ ਸਕਦੇ ਆ ਅਸੂਲ ਨੇ ਜਿਹੜੇ, ਪਰ ਗੁਰੂਆਂ ਔਰ ਮਹਾਂਪੁਰਸ਼ਾਂ ਰਿਸ਼ੀਆਂ ਮੁਨੀਆਂ ਕੋ ਤਾਂ ਗਰੀਬ ਪਦਾਰਥ ਹੁੰਦੇ ਨੇ, ਸੂਖਮ ਜਿਹਨੂੰ ਕਹਿੰਦੇ ਨੇ। ਉਹ ਤਾਂ ਉਹੀ ਲਵੇਗਾ ਨਾ ਜਿਹੜਾ ਆਗਿਆਕਾਰ ਹੋਵੇਗਾ, ਚਾਹੇ ਕੋਈ ਹੋਵੇ। ਇਹ ਸੰਬੰਧ ਨਹੀਂ ਰੱਖਦਾ ਪੁੱਤਰਾਂ ਧੀਆਂ ਦਾ ਪਰਮਾਰਥ ਦੇ ਨਾਲ, ਇਹ ਤਾਂ ਵਿਹਾਰ ਹੈ। ਔਰ ਇਸ ਤਰ੍ਹਾਂ ਦੇ ਨਾਲ ਮਾਤਾ ਤ੍ਰਿਪਤਾ ਨੇ ਕਈ ਗੱਲ ਸ਼ੰਕਾ, ਮਹਾਰਾਜ ਜੀ ਮੈਨੂੰ ਇਉਂ ਲੱਗਦਾ ਜਿਵੇਂ ਤੁਸੀਂ ਜਿਹੜੀ ਤੁਹਾਡੀ ਰੂਹਾਨੀ ਤਾਕਤ ਹੈ, 3 ਸਾਲ ਦੇ ਬਜ਼ੁਰਗ ਉਹਨਾਂ ਨੇ ਵੀ ਰੇਰੂ ਸਾਹਿਬ ਵਾਲੇ ਮਹਾਰਾਜ ਅੱਗੇ ਇਹੀ ਬੇਨਤੀ ਕਰੀ, ਮਹਾਰਾਜ ਜੀ ਬਹੁਤਾਂ ਦਾ ਪਤਾ ਹੀ ਨਹੀਂ ਸੀਗਾ ਵੀ ਇਹਨਾਂ ਦੇ ਚਿਤਨੀ ਤਾਕਤ ਆ, ਕਹਿੰਦੇ ਜਿਮੀਦਾਰ ਆ ਲੋਕਾਂ ਦਾ, ਇੱਥੇ ਹੜ ਵਾਹੁੰਦਾ ਆਪਣਾ ਲੰਗਰ ਚਲਾਉਂਦਾ, ਗੁਰਦੁਆਰਾ ਚ ਲੰਗਰ ਚੱਲਦੇ ਹੀ ਹੁੰਦੇ ਨੇ, ਇਸ ਤਰ੍ਹਾਂ ਦੇ ਨਾਲ ਸਮਝਦੇ ਸਨ। ਪਰ ਇਸ ਗੱਲ ਨੂੰ ਹਰ ਇੱਕ ਨਹੀਂ ਫੜ ਸਕਦਾ, ਇਸ ਤਰ੍ਹਾਂ ਦੇ ਵਚਨ ਉਲਾਸ ਕਰਦੇ ਹੁੰਦੇ ਸਨ ਵਿੱਚ। ਤੇ ਬੇਨਤੀ ਕਰੀ, ਮਹਾਂਪੁਰਸ਼ੋ ਇਹ ਜਿਹੜੀ ਤੁਹਾਡੇ ਚ ਤਾਕਤ ਹੈ ਇਹਨੂੰ ਕੌਣ ਸੰਭਾਲੇਗਾ? ਰੇਰੂ ਸਾਹਿਬ ਮਹਾਰਾਜ ਕਹਿੰਦੇ ਵੀ ਪਟਿਆਲਿਓਂ ਇੱਕ ਨਿੱਕੇ ਨੇ ਆਉਣਾ, ਮਹਾਤਮਾ ਹੁੰਦੇ ਨੇ ਤਰਕਾਲੀ, ਉਹਨਾਂ ਨੂੰ ਸਭ ਪਤਾ ਹੁੰਦਾ। ਕਹਿੰਦੇ ਪਟਿਆਲਿਓਂ ਆਊਗਾ, 10ਵੀਂ ਜਮਾਤ ਦੇ ਵਿੱਚ ਪੜ੍ਹਦਾ, ਦੇਖ ਲਓ ਪਹਿਲਾਂ ਹੀ ਪਤਾ ਹੁੰਦਾ ਗੁਰਮੁਖ, ਦੇਖ ਲਓ ਪਹਿਲਾਂ ਹੀ ਪਤਾ ਸੀ ਨਾ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ, ਜਦ ਲੈਣਾ ਜੀ ਘੋੜੀ ਤੇ ਚੜ ਕੇ ਸ਼ਕਤੀ ਦੀ ਚਾਲੇ ਜਾਂਦੇ ਸਨ, ਫੁਰਨਾ ਹੋ ਗਿਆ ਵੀ ਗੁਰੂ ਨਾਨਕ ਮਹਾਰਾਜ ਦੇ ਦਰਸ਼ਨ ਕਰਕੇ ਚੱਲਾਂਗੇ ਕਰਤਾਰਪੁਰ, ਜੰਗਲ ਹੁੰਦੇ ਸੀ ਜਦ, ਤਾਂ ਉਹ ਸਰਵਗ ਗੁਰੂ ਪਹਿਲਾਂ ਹੀ ਜਾਣ ਗਿਆ ਵੀ ਜਿਹੜੀ ਸਾਡੇ ਕੋਲ ਵਸਤੂ ਹੈ ਉਹ ਲੈਣ ਵਾਲਾ ਆ ਰਿਹਾ ਹੁਣ ਵਸਤੂ। ਮਹਾਰਾਜ ਜੀ ਜਾ ਕੇ ਡੰਡੀ ਤੇ ਖੜ ਕੇ, ਪਗ ਡੰਡੀਆਂ ਹੁੰਦੀਆਂ ਸਨ, ਲੈਣਾ ਜੀ ਘੋੜੀ ਤੇ ਚੜੇ, ਪਿੱਛੇ ਉਹਨਾਂ ਦੇ ਸੰਗ ਆ, ਜਿਵੇਂ ਆਪਾਂ ਸੰਗਤ ਕਹਿ ਦਿੰਦੇ ਹਾਂ। ਤਾਂ ਪੁੱਛਣ ਲੱਗੇ ਘੋੜੀ ਤੇ ਚੜੇ ਚੜਾਏ ਮਹਾਂਪੁਰਸ਼ੋ, ਆਹ ਬਜ਼ੁਰਗੋ ਇੱਥੇ ਗੁਰੂ ਨਾਨਕ ਦੇਵ ਮਹਾਰਾਜ ਰਹਿੰਦੇ ਨੇ ਸੰਤ ਕੋਈ? ਠੀਕ ਤਾਂ ਉਹੀ ਖੜੇ ਤੀ ਸਾਹਮਣੇ। ਕਹਿੰਦੇ ਹਾਂ ਬਜ਼ੁਰਗਾ ਹਨਗੇ, ਇੱਥੇ ਰਹਿੰਦੇ ਨੇ। ਕਹਿੰਦੇ ਅਸੀਂ ਦਰਸ਼ਨ ਕਰਨਾ ਉਹਨਾਂ ਦਾ। ਕਹਿੰਦੇ ਮੇਰੇ ਮਗਰ ਆ ਜਾਓ, ਮੈਂ ਲੈ ਚੱਲਦਾ ਤੁਹਾਨੂੰ, ਹੁਣ ਰਾਹ ਦੱਸਦੇ ਨੇ ਗੁਰੂ। ਆ ਗਏ ਡੇਰੇ, ਕਹਿੰਦੇ ਉੱਥੇ ਘੋੜੀ ਬੰਨ ਕੇ ਪੰਛਨਾ ਨਾ ਕਰਕੇ ਉਹ ਫਲਾਨੀ ਬੈਠ ਕੇ ਦੇ ਵਿੱਚ ਬੈਠੇ ਨੇ, ਉੱਥੇ ਚਲੇ ਜਾਓ। ਲੈਣਾ ਜੀ ਨੇ ਘੋੜੀ ਬੰਨ ਕੇ ਪੰਛਨਾ ਨਾ ਕਰਿਆ, ਮਹਾਰਾਜ ਜੀ ਵੀ ਪੰਛਨਾ ਨਾ ਕਰਕੇ ਉੱਥੇ ਚਲੇ ਗਏ, ਚੌਂਕੜਾ ਮਾਰ ਕੇ ਬੈਠ ਗਏ। ਜਦ ਆ ਕੇ ਨਮਸਕਾਰ ਕਰੀ, ਹੈਰਾਨ ਹੋ ਗਏ। ਕਹਿੰਦੇ ਮਹਾਰਾਜ ਜੀ, ਜੇ ਸਾਨੂੰ ਪਹਿਲਾਂ ਪਤਾ ਹੁੰਦਾ ਤਾਂ ਫਿਰ ਅਸੀਂ ਘੋੜੀ ਤੇ ਕਾਹਨੂੰ ਚੜ ਕੇ ਆਉਂਦੇ, ਉੱਤਰ ਕੇ ਆਦਮ ਦੇ ਨਾਲ ਤੁਹਾਡੇ ਤੁਰ ਕੇ ਆਉਂਦੇ? ਗੁਰੂ ਨਾਨਕ ਦੇਵ ਮਹਾਰਾਜ ਕਹਿਣਗੇ, ਹਾਂ ਭਾਈ, ਜਿਹੜੇ ਲੈਣ ਆਉਂਦੇ ਨੇ ਉਹ ਘੋੜੀਆਂ ਤੇ ਹੀ ਚੜ ਕੇ ਆਉਂਦੇ ਹੁੰਦੇ ਨੇ। ਦੇਖਿਆ ਪਿੰਡਾਂ ਦੇ ਵਿੱਚ ਸ਼ਾਦੀਆਂ ਹੁੰਦੀਆਂ ਨੇ, ਘੋੜੀਆਂ ਤੇ ਚੜ ਕੇ ਆਉਂਦੇ ਨੇ, ਤੇ ਅੱਗੇ ਘੋੜੀ ਵੋਟਰ ਹੁੰਦੀ ਸੀ, ਪਿੰਡ ਦੇ ਆਲੇ ਦੁਆਲੇ ਭਜਾਈ ਫਿਰੀ ਜਾਣੀ ਆ। ਔਰ ਇਸ ਤਰ੍ਹਾਂ ਦੇ ਨਾਲ ਕਹਿੰਦੇ ਜਿਹੜੇ ਲੈਣ ਆਉਂਦੇ ਨੇ ਘੋੜੀਆਂ ਤੇ ਹੀ ਚੜ ਕੇ ਆਉਂਦੇ ਨੇ। ਇਉਂ ਦੱਸਿਆ ਵੀ ਜਿਹੜੇ ਮਹਾਂਪੁਰਸ਼ ਤਰਕਾਲੀ ਹੁੰਦੇ ਨੇ, ਗੁਰੂ ਹੁੰਦਾ ਸਰਵਗ, ਲੈਣਾ ਜੀ ਨੂੰ ਨੀ ਪਤਾ ਲੱਗਿਆ। ਜਿਵੇਂ ਬੜੇ ਮਹਾਰਾਜ ਜੀ ਜਾਂ ਰੇਰੂ ਸਾਹਿਬ ਵਾਲੇ ਮਹਾਰਾਜ ਜੀ ਨੇ ਸਰੀਰ ਦੀ ਬਦਲੀ ਕਰਨੀ ਸੀ, ਉੱਥੇ ਰੋਮਪੁਰ ਕਸੋਲੀ ਮੱਲ ਦੇ ਕੋਈ ਉਹਦੇ ਔਲਾਦ ਨਹੀਂ ਸੀ, ਉੱਥੇ ਚਲੇ ਗਏ। ਬੜੇ ਮਹਾਰਾਜ ਜੀ ਤੋਂ ਸ਼ਬਦ ਪੜਾਏ ਤੇ ਮਹਾਰਾਜ ਜੀ ਕਹਿਣਗੇ, ਸ਼ਬਦ ਤਾਂ ਪੜਾਏ ਆਪਣੇ ਬੜੇ, ਕਹਿੰਦੇ ਸਾਨੂੰ ਨੀ ਪਤਾ ਲੱਗਾ ਵੀ ਕਿਉਂ ਪੜਾਉਂਦੇ ਨੇ, ਲੈ ਦੇਖ ਲੋ। ਇਸ ਤਰ੍ਹਾਂ ਜਿਹੜੇ ਮਹਾਂਪੁਰਸ਼ ਹੁੰਦੇ ਨੇ ਇਹਨਾਂ ਦੇ ਵਿਅੰਗ ਵਚਨ ਹੁੰਦੇ ਨੇ, ਬੈਠ ਕੇ ਨਮਸਕਾਰ ਕਰਕੇ ਗੁਰੂ ਨਾਨਕ ਦੇਵ ਮਹਾਰਾਜ ਪੁੱਛਣ ਲੱਗੇ, ਪੁਰਖਾ ਤੇਰਾ ਨਾਂ ਕੀ ਹੈ? ਕਹਿੰਦਾ ਗਰੀਬ ਨੂੰ ਅੱਜ ਮੇਰਾ ਨਾਮ ਤਾਂ ਲੈਣਾ, ਸੱਤ ਹੀ ਨਾਮ ਹੁੰਦੇ ਸਨ ਅੱਗੇ, ਕੰਗੀਧਰ ਮਹਾਰਾਜ ਦੇ ਨਾਲ ਸਿੰਘ ਔਰ ਕੌਰ ਲਾ ਦਿੱਤਾ ਬੀਬੀਆਂ ਦੇ ਨਾਂ ਨੂੰ। ਕਹਿੰਦੇ ਚੰਗਾ ਤੈਂ ਲੈਣਾ ਅਸੀਂ ਦੇਣਾ। ਗੁਰੂ ਪਹਿਲਾਂ ਹੀ ਜਾਣ ਨਾਲ ਦਾ ਯੋਗ, ਸਤਰਕਾਲੀ ਮਹਾਂਪੁਰਸ਼ ਵੀ ਪਹਿਲਾਂ ਹੀ ਜਾਣ ਦਿੰਦੇ ਨੇ ਗੁਰੂ। ਉਹ ਇਸ ਤਰ੍ਹਾਂ ਦੇ ਨਾਲ ਰੇਡੂ ਸਾਹਿਬ ਵਾਲੇ ਮਹਾਰਾਜ ਕਹਿੰਦੇ ਭਾਈ ਇੱਕ ਨਿੱਕੇ ਨੇ ਆਉਣਾ, ਇਹ ਜਿਹੜੀ ਵਸਤੂ ਆ ਉਸਨੇ ਲੈਣੀ ਹੈ। ਉਹ ਦੱਸਿਆ ਵੀ ਜਿਹੜੀ ਵਸਤੂ ਸਾਹਮਣੀ ਹੈ ਨਾ ਉਹਨੂੰ ਹਰ ਇੱਕ ਨਹੀਂ ਸਾਂਭ ਸਕਦਾ, ਰੂਹਾਨੀ ਪ੍ਰਾਪਤੀ ਜਿਹੜੀ ਹੁੰਦੀ ਹੈ। ਸ਼ੇਰ ਵੀ ਉਹ ਕੁਛ ਵੱਟੀਆਂ ਲਾ ਕੇ ਦੇਖਦੇ ਹੁੰਦੇ ਨੇ, ਨਾਲੇ ਦੇਖ ਲਓ ਸਭ ਉਹਨਾਂ ਨੂੰ ਪਤਾ ਕਸਵੱਟੀਆਂ ਤਾਂ ਲਾਉਂਦੇ ਹੁੰਦੇ ਨੇ ਬਈ ਇਹ ਦੂਇਆਂ ਨੂੰ ਸ਼ੰਕਾ ਨਾ ਰਹਿ ਜਾਵੇ ਕਿਤੇ ਸ਼ੰਕਾ। ਜੈਸੇ ਮਾਤਾ ਤ੍ਰਿਪਤਾ ਨੂੰ ਸ਼ੰਕਾ ਪੈ ਗਿਆ, ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਆਏ ਤਾਂ ਤੇਰੇ ਪੁੱਤਰ ਨੇ? ਕਹਿੰਦੇ ਹਾਂਜੀ, ਆਹ ਬਗਾਨਾ ਪੁੱਤਰ ਹੈ। ਕਹਿੰਦੇ ਆ ਤੈਨੂੰ ਸ਼ੰਕਾ ਪੈ ਗਿਆ ਨਾ ਵੀ ਇਹ ਰੂਹਾਨੀ ਪ੍ਰਾਪਤੀ ਇਹਨੂੰ ਨਾ ਦੇ ਦੇਵੇ ਕਿਤੇ। ਕਹਿੰਦੇ ਤੈਨੂੰ ਪਰਖ ਕੇ ਦਿਖਾ ਲਈਏ ਕੌਣ ਹੈ, ਕੌਣ ਸੇਵਾ ਕਰਦਾ ਸਾਡੀ, ਕੌਣ ਹੁਕਮ ਮੰਨਦਾ ਸਾਡਾ। ਉਹ ਤਾਂ ਹੀ ਲਿਖਿਆ ਨਾ ਗੁਰਬਾਣੀ ਦੇ ਵਿੱਚ ਵੀ ਜਿਹੜਾ ਹੁਕਮ ਮੰਨਣਾ ਨਾ ਗੁਰੂ ਦਾ, ਜਿਸ ਤਰ੍ਹਾਂ ਦੀ ਉਹ ਸੇਵਾ ਕਰਾਉਂਦਾ ਉਸ ਤਰ੍ਹਾਂ ਦਾ ਹੀ ਹੁਕਮ ਮੰਨ ਕੇ ਕਰਦਾ ਰਹੇ। ਕਹਿੰਦੇ ਉਹ ਵਸਤੂ ਨੂੰ ਲਿਜਾਂਦਾ, ਪੜੋ ਪ੍ਰੇਮ ਨਾਲ ਦੱਸਿਆ ਹੁਣ।
ਆਗਿਆ ਸਮ ਨਹੀਂ ਜੀ ਸਾਹਿਬ ਸੇਵਾ ਸੇਵਾ, ਆਗਿਆ ਸਮ ਨਹੀਂ ਜੀ ਸਾਹਿਬ ਸੇਵਾ ਸਾਹਿਬ ਸੇਵਾ।
ਕੋਈ ਵੀ ਨਹੀਂ ਸੇਵਾ ਕਰਦਾ ਹੁੰਦਾ, ਪਰ ਜਿਹੜੀ ਅੰਤਰੀਵ ਭਾਵਨਾ ਨਾ ਉਹਦੇ ਵਿਚ ਫਰਕ ਹੁੰਦਾ, ਉਹਨੂੰ ਕੋਈ ਜਾਣ ਨੀ ਸਕਦਾ। ਅੰਦਰੂਨੀ ਜਿਹੜੀ ਭਾਵਨਾ ਗੁਰੂ ਤੇ ਔਰ ਮਹਾਂਪੁਰਸ਼ਾਂ ਤੇ ਹੁੰਦੀ ਹੈ, ਬਾਅਦ ਤੱਕ ਹੀ ਉਹਦੇ ਨਾਲੋਂ ਜ਼ਿਆਦਾ ਵੀ ਸੇਵਾ ਕਰਦੇ ਹੁੰਦੇ ਨੇ, ਪਰ ਨਹੀਂ ਉਹਦੀ ਜਿਹੜਾ ਸੇਵਾ ਹੁੰਦੀ ਆ ਉਹ ਹੁਕਮ ਦੇ ਵਿਚ ਹੁੰਦੀ ਆ, ਹੁਕਮ ਦੇ ਵਿਚ। ਔਰ ਇਸ ਤਰ੍ਹਾਂ ਨੇ ਮਾਤਾ ਤ੍ਰਿਪਤਾ ਨੂੰ, ਮਾਤਾ ਸੁਲੱਖਣੀ ਨੂੰ ਸ਼ੰਕਾ ਪੈਦਾ ਹੋ ਗਿਆ ਵੀ ਇਹ ਜਿਹੜੀ ਪ੍ਰਾਪਰਟੀ ਆ ਕਿਸੇ ਹੋਰ ਨੂੰ ਦੇਣਗੇ, ਸਿੱਖ ਨੂੰ ਕੋਈ ਲੈਣਾ ਜੀ? ਸਿੱਖ ਨਹੀਂ ਸੀ ਇਕੱਲਾ, ਹੋਰ ਵੀ ਬਹੁਤ ਸਨ, ਖੇਤੀ ਵੀ ਕਰਾਉਂਦੇ ਸਨ ਸਿੱਖਾਂ ਦੇ, ਸੇਵਾ ਹੋਰ ਬਹੁਤ ਕੁਛ ਹੁੰਦਾ ਗੁਰੂ ਘਰ ਦੇ ਵਿਚ, ਲੰਗਰ ਦੀ ਸੇਵਾ ਹੁੰਦੀ ਆ, ਪਸ਼ੂਆਂ ਦੀ ਸੇਵਾ ਹੁੰਦੀ ਆ, ਕਥਾ ਦੀ ਸੇਵਾ ਹੁੰਦੀ ਆ, ਕੀਰਤਨ ਦੀ ਸੇਵਾ ਹੁੰਦੀ ਹੈ, ਪਾਠ ਦੀ ਸੇਵਾ ਹੁੰਦੀ ਹੈ, ਬਹੁਤ ਸੇਵਾ ਹੁੰਦੀਆਂ ਨੇ, ਲਹਿਦਾ ਲਹਿਦਾ ਡਿਊਟੀਆਂ ਹੁੰਦੀਆਂ ਨੇ। ਇਹ ਕਹਿੰਦੇ ਐ ਸੁਲੱਖਣੀ ਤੈਨੂੰ ਦਿਖਾੜ ਦਈਏ, ਤੇਰੇ ਪੁੱਤਰ ਨੇ ਇਹ ਬਗਾਨਾ। ਗੁਰੂ ਨਾਨਕ ਦੇਵ ਮਹਾਰਾਜ ਕਹਿਣ ਲੱਗੇ ਸ੍ਰੀ ਚੰਦ ਨੂੰ, ਸ੍ਰੀ ਚੰਦ ਇਉਂ ਕਰ ਭਾਈ, ਮੀਂਹ ਪੈਂਦਾ ਆ ਕੰਧ ਢਹਿ ਗਈ, ਇਸ ਨੂੰ ਬਣਾ ਦੋ, ਪਾਣੀ ਅੰਦਰ ਆ ਵੜੂਗਾ। ਕਹਿੰਦਾ ਮਹਾਰਾਜ ਜੀ ਸਵੇਰੇ ਬਣਵਾ ਦਾਂਗੇ, ਸੇਵਕਾਂ ਨੂੰ ਕਹਿ ਕੇ ਠੱਕਾ ਵਗਦਾ ਲੀੜੇ ਲਵੇੜਦੇ ਨੇ। ਇਸੇ ਤਰ੍ਹਾਂ ਹੀ ਲਕਸ਼ਮੀ ਦਾਸ ਨੇ ਕਹਿ ਦਿੱਤਾ, ਮਾਤਾ ਜੀ ਦੇਖਦੇ ਨੇ ਖੜੇ। ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਪੁਰਖਾ ਲੱਕ ਮੰਨ ਕੇ ਕੰਧ ਬਣਾਉਣੀ ਸ਼ੁਰੂ ਕਰਤੀ, ਗੱਲ ਤਾਂ ਕੋਈ ਖਾਸ ਨੀ ਸੀ ਗੁਰਮੁਖ, ਪਰ ਜਿਹੜਾ ਹੁਕਮ ਮੰਨਣਾ ਉਹ। ਔਰ ਇਸ ਤਰ੍ਹਾਂ ਦੇ ਨਾਲ ਬਹੁਤ ਵੇਰੀ ਮਹਾਰਾਜ ਜੀ ਨੇ ਮਾਤਾ ਜੀ ਨੂੰ ਦਿਖਾਲੀਆਂ ਗੱਲਾਂ। ਗੁਰੂ ਨਾਨਕ ਦੇਵ ਮਹਾਰਾਜ ਨੇ ਸੋਚਿਆ ਵੀ ਜਿਹੜੀ ਇਹ ਤਾਕਤ ਹੈ ਨਾ, ਇਸ ਨੂੰ ਸਾਂਭਣ ਵਾਲਾ ਦੇਖੀਏ ਕੋਈ ਭਾਂਡਾ ਹੈ ਇਹਨਾਂ ਦੇ ਵਿੱਚ, ਤਾਂ ਫਿਰ ਕਸਵੱਟੀ ਲਾਉਣੀ ਸ਼ੁਰੂ ਕਰੀ ਗੁਰੂ। ਜਿਵੇਂ ਫਰੀਦ ਸਾਹਿਬ ਜੀ 36 ਸਾਲ ਜੰਗਲਾਂ ਦੇ ਵਿੱਚ ਫਿਰਦਾ ਰਿਹਾ, ਜਦ ਮਹਾਂਪੁਰਸ਼ਾਂ ਦੇ ਚਰਨਾਂ ਵਿੱਚ ਪਹੁੰਚਿਆ, ਉਹਨਾਂ ਨੇ ਸੋਚਿਆ ਵੀ ਇਹਨੇ ਬਹੁਤ ਵੱਡੀ ਵਸਤੂ ਲੈਣੀ ਹੈ, ਤੇ ਇਸ ਨੂੰ ਪਰਖ ਕੇ ਤਾਂ ਦੇਖ ਲਈਏ, ਸਾਂਭ ਲੂਗਾ ਉਸ ਗੱਲ ਨੂੰ। ਤਾਂ ਫਿਰ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਪਣੇ ਸਰੀਰ ਦੀ ਬਦਲੀ ਕਰ ਲਈ, ਬਿਰਧ ਸਰੀਰ ਸੀ, 2-3 ਕੁੜਤੇ ਪਾ ਲਏ ਉੱਚੇ ਨੀਵੇਂ ਜੇ, ਸਰੀਰ ਤੇ ਦਹੀਂ ਛਿੜਕ ਲਿਆ, ਕੁੱਤਿਆਂ ਦੇ ਗਲਾਂ ਚ ਰੱਸੀਆਂ ਪਾ ਲਈਆਂ, ਬੜਾ ਸਾਰਾ ਸੋਟਾ ਮੋਢੇ ਤੇ ਰੱਖ ਲਿਆ, ਇਧਰ ਬੀਕਾਨੇਰ ਕਨੀ ਸ਼ਿਕਾਰੀਆਂ ਜਾਣੀ ਧਾਨਕ ਰੂਪ, ਸ਼ਿਕਾਰੀਆਂ ਨੂੰ ਧਾਨਕ ਕਹਿੰਦੇ ਨੇ, ਇਧਰ ਉਹਾ ਜਿਹਾ ਸਰੂਪ ਧਾਰ ਕੇ ਕਰਤਾਰਪੁਰ ਨੂੰ ਛੱਡ ਕੇ ਹੁਣ ਰੋਈਆਂ ਨੂੰ ਜਾਂਦੇ ਨੇ, ਪੜੋ ਪ੍ਰੇਮ
ਮੇਰੇ ਕਰਤਾਰ ਨੇ ਧਾਨਕ ਰੂਪ
ਸਿੱਖਾਂ ਦੀ ਪਰਖ ਕਰਨ ਵਾਸਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜਿਹੜੇ ਖੇਤੀ ਕਰਦੇ ਸਨ ਸਿੱਖ ਉਨ੍ਹਾਂ ਨੂੰ ਕਹਿਣ ਲੱਗੇ ਵੀ ਐਤਕੀ ਫਸਲ ਬਹੁਤ ਜ਼ਿਆਦਾ ਕਰਨੀ ਹੈ, ਜੋ ਵਸਤੂ ਦੀ ਲੋੜ ਹੈ ਸਾਡੇ ਕੋਲੋਂ ਲਵੋ ਪੈਸੇ, ਪਰ ਬਹੁਤ ਜ਼ਿਆਦਾ ਫਸਲ ਕਰੀ ਸਿੱਖਾਂ ਨੇ ਹੁਕਮ ਮੰਨ ਕੇ ਤੇ ਫਿਰ ਭਰੀਆਂ ਬੰਨ ਕੇ ਖੁਲਵਾੜਿਆਂ ਦੇ ਵਿੱਚ ਗਰੇ ਲਾ ਦਿੱਤੇ। ਕਈ ਤਾਂ ਖੜੀਆਂ ਜਿਹੀਆਂ ਲਾਉਂਦੇ ਨੇ ਰਿਵਾਜ਼ ਸੀ ਉਧਰ ਭਰੀਆਂ ਬੰਨ ਕੇ, ਤੇ ਫਿਰ ਜਿੱਥੇ ਖਲਵਾੜੇ ਹੁੰਦੇ ਸਨ ਥਾਂ ਘੜ ਕੇ ਉੱਥੇ ਫਿਰ ਬੜੇ ਬੜੇ ਗਰੇ ਲੱਗ ਜਾਂਦੇ ਸਨ ਭਰੀਆਂ ਦੇ। ਬਹੁਤ ਜ਼ਿਆਦਾ ਫਸਲ ਹੋਈ। ਗੁਰੂ ਸਾਹਿਬ ਨੇ ਪੁੱਛਿਆ ਵੀ ਗੁਰਸਿੱਖੋ ਕਿਤਨੀ ਕੁ ਕਣਕ ਹੋ ਗਈ? ਕਹਿੰਦੇ ਮਹਾਰਾਜ ਜੀ ਅੱਗੇ ਨਾਲੋਂ ਤਿੱਗਣੀ ਹੈ, ਬਹੁਤ ਫਸਲ ਹੋਈ ਆ, ਬੜੀ ਮਿਹਨਤ ਕਰੀ ਹੈ। ਕਹਿੰਦੇ ਠੀਕ ਆ, ਗੁਰੂ ਕੇ ਲੰਗਰ ਵਾਸਤੇ ਅਨਾਜ ਜਿੰਨਾ ਜ਼ਿਆਦਾ ਹੋਵੇ ਉਤਨਾ ਹੀ ਥੋੜਾ। ਕਹਿਣ ਲੱਗੇ ਅਸੀਂ ਤੁਹਾਨੂੰ ਇੱਕ ਗੱਲ ਕਹੀਏ, ਜਿਹੜੇ ਮੁਖੀ ਹੁੰਦੇ ਨੇ ਮੂਹਰੇ ਸੇਵਾ ਕਰਾਉਣ ਵਾਲੇ। ਕਹਿੰਦੇ ਕਹੋ ਮਹਾਰਾਜ ਜੀ ਕੀ ਕਹਿਣਾ ਤੁਸੀਂ? ਕਹਿਣ ਲੱਗੇ ਸਾਡਾ ਤੁਹਾਨੂੰ ਹੁਕਮ ਹੈ। ਹੋ ਗਿਆ ਉਹ ਕਹਿੰਦੇ ਮਹਾਰਾਜ ਜੀ ਅਸੀਂ ਤਾਂ ਆਪਣਾ ਹੀ ਇਸ ਤਰ੍ਹਾਂ ਦੇ ਨਾਲ ਮਹਾਰਾਜ ਕਹਿੰਦੇ ਵੀ ਸਾਡਾ ਹੁਕਮ ਤਾਂ ਤੁਸੀਂ ਮੰਨਦੇ ਨੀ ਹੋ। ਖੈਰ ਧੱਕੇ ਟਕਾਇਆ ਉਹਨਾਂ ਨੇ, ਅੱਗ ਲਾ ਕੇ ਫੂਕ ਤੇ। ਜਿਹੜਾ ਗੁਰੂ ਹੁੰਦਾ ਪਦਾਰਥਾਂ ਦਾ ਭੁੱਖਾ ਨਹੀਂ ਹੁੰਦਾ, ਉਹ ਨਾ ਉਹਦਾ ਪਦਾਰਥਾਂ ਨਾਲ ਮੋਹ ਹੁੰਦਾ। ਗੁਰੂ ਦਾ ਮੋਹ ਔਰ ਪਿਆਰ ਤਾਂ ਪ੍ਰੇਮ ਨਾਲ ਹੁੰਦਾ। ਔਰ ਇਸ ਜੇ ਸਰੀਰਾਂ ਨਾਲ ਪਿਆਰ ਹੁੰਦਾ ਤਾਂ ਫਿਰ ਜਦ ਕਲਗੀਧਰ ਮਹਾਰਾਜ ਜੀ ਅਨੰਦਪੁਰ ਦੀ ਠੇਰੀ ਤੇ ਫੌਜਾਂ ਦੇ ਘੇਰੇ ਦੇ ਵਿੱਚ ਆਏ ਹੋਏ ਸੀ ਤੇ ਉਹ ਸਿੱਖਾਂ ਨੇ ਜਵਾਬ ਦੇ ਦਿੱਤਾ ਸੀ ਵੀ ਅਸੀਂ ਨੀ ਲੜ ਸਕਦੇ, ਤਾਂ ਫਿਰ ਉਹਨਾਂ ਦੀਆਂ ਮਿੰਨਤਾਂ ਕਰਨ ਲੱਗ ਜਾਂਦੇ। ਨਹੀਂ ਕਹਿੰਦੇ ਇਉਂ ਦੱਸੋ ਬਈ, ਤੁਹਾਨੂੰ ਕੋਈ ਸੱਦਣ ਗਿਆ ਸੀ? ਤੁਹਾਨੂੰ ਕੋਈ ਚਿੱਠੀ ਪਾਈ ਸੀ? ਅਸੀਂ ਤੁਹਾਡੇ ਬਿਨਾਂ ਸਾਡਾ ਕੋਈ ਕੰਮ ਖੜਾ? ਜੇ ਚਲੇ ਜਾਵੋਗੇ ਤਾਂ ਸਾਡਾ ਕਿਹੜਾ ਕੋਈ ਕੰਮ ਖੜ ਜੂ ਤੁਹਾਡੇ ਬਿਨਾਂ? ਇਸ ਤਰ੍ਹਾਂ ਦੇ ਨਾਲ ਜਿਹੜਾ ਗੁਰੂ ਹੁੰਦਾ ਨਾ ਉਹਦਾ ਤਾਂ ਪ੍ਰੇਮ ਨਾਲ ਪਿਆਰ ਹੁੰਦਾ। ਆਹ ਇਸ ਤਰ੍ਹਾਂ ਦੇ ਨਾਲ ਦੱਸਿਆ, ਕੌਣ ਨਹੀਂ ਫਸਲ ਨੂੰ ਫੁਕਾਉਂਦਾ? ਸਾਰੇ ਗਰੇ ਫੂਕ ਤੇ, ਸ਼ਿਕਾਰੀਆਂ ਦਾ ਰੂਪ ਧਾਰ ਲਿਆ ਜਾਣੀ, ਉਹ ਫੇਲ ਹੋਵੇ ਹੈ ਤਾਂ ਸਿੱਖ ਹੀ। ਤਾਂ ਫਿਰ ਮਹਾਰਾਜ ਜੀ ਨੇ ਮੋਢੇ ਤੇ ਸੋਟਾ ਰੱਖ ਲਿਆ ਮੋਟਾ, ਤਾਂ ਪਿੱਛੇ ਜਾਂਦੀ ਹੈ ਸੰਗਤ। ਮਾਰਦੇ ਵੀ ਨੇ, ਮਾਰਦੇ ਗੁਰਮੁਖ ਉਹ ਮਾਰਦੇ ਨੀ ਹੁੰਦੇ, ਪਰਖਦੇ ਹੁੰਦੇ ਨੇ। ਆਪਾਂ ਨੂੰ ਇਸ ਗੱਲ ਦਾ ਗਿਆਨ ਨਹੀਂ ਹੈ। ਆਪਾਂ ਕਹਿੰਦੇ ਸੰਤ ਫਲਾਣੇ ਨੂੰ ਘੂਰਦੇ ਸੀਗੇ, ਆਪਾਂ ਖੁਸ਼ ਹੁੰਦੇ ਹਾਂ ਵੀ ਉਹਨੂੰ ਘੂਰਦੇ ਸੀ। ਘੂਰਦੇ ਨੀ, ਕੁਛ ਦਿੰਦੇ ਹੁੰਦੇ ਨੇ ਉਹਨੂੰ, ਦੇਖਿਆ ਨੀ ਗੱਲ? ਇੱਥੇ ਸੰਤ ਪ੍ਰਤਾਪ ਦੇ ਦੋ ਰਖੜੇ ਮਾਰੇ ਸੀ ਮੂੰਹ ਤੇ, ਮਾਰੇ ਸੀ ਕਿ ਨਹੀਂ? ਸੰਗਤ ਦੇ ਵਿੱਚ ਵੀ ਦੇਖੀਏ, ਇਹਨੂੰ ਮਾਣ ਹੈ ਕਿ ਨਹੀਂ? ਇਹਦੇ ਅੰਦਰ ਹਾਂ ਹੈ ਕਿ ਨਹੀਂ? ਔਰ ਇਸ ਤਰ੍ਹਾਂ ਦਾ ਹੁੰਦਾ, ਹਰ ਇੱਕ ਨੀ ਮਹਾਤਮਾ ਦੀ ਸੇਵਾ ਕਰ ਸਕਦਾ ਹੁੰਦਾ। ਖੈਰ ਇਸ ਤਰ੍ਹਾਂ ਦੇ ਨਾਲ ਸੰਗਤ ਪਿੱਛੇ ਜਾਂਦੀ ਹੈ, ਤਾਂ ਫਿਰ ਪੁੱਛਦੇ ਨੇ ਵੀ ਤੁਸੀਂ ਸਾਡੇ ਪਿੱਛੇ ਆਉਂਦੇ ਹੋ ਭਾਈ? ਕਹਿੰਦੇ ਮਹਾਰਾਜ ਜੀ ਆਪਦੇ ਸਿੱਖਾਂ ਗੁਰੂ ਮਗਰੇ ਹੀ ਸਿੱਖ ਜਾਂਦਾ ਹੁੰਦਾ ਨਾ। ਤਾਂ ਫਿਰ ਉਹਨਾਂ ਨੇ ਕੀ ਕਰਿਆ, ਉੱਥੇ ਪੈਸਿਆਂ ਦੀ ਧਰਤੀ ਬਣਾਤੀ, ਪੈਸਿਆਂ ਦੀ। ਆ ਜਿਵੇਂ ਗੜੀਏ ਨੇ ਬਣਾਤੀ ਸੀ, ਇੱਕੋ ਹੰਕਾਰੀ ਸੀਗਾ ਸ਼ਕਤੀ ਵਾਲਾ ਮੀਆਂ ਦੌਲਾ, ਔਰ ਇਸ ਤਰ੍ਹਾਂ ਦੇ ਨਾਲ ਉਹ ਮਾਤੜ ਤਾਂ ਪੈਸੇ ਚੱਕ ਹੀ ਮੁੜਿਆ। ਬਹੁਤ ਦੁਨੀਆਂ ਇਸੇ ਤਰ੍ਹਾਂ ਹੀ ਡੇਰਿਆਂ ਦੇ ਵਿੱਚ ਰਹਿਣੀ ਹੁੰਦੀ ਹੈ, ਉਹ ਨਾਲੇ ਤਾਂ ਉੱਥੇ ਰਹਿੰਦੇ ਨੇ, ਵਿੱਚੋਂ ਹੀ ਚੋਰੀ ਕਰੀ ਜਾਂਦੇ ਹੁੰਦੇ ਨੇ, ਦੱਸੋ ਉਹਨਾਂ ਦਾ ਭਲਾ ਕਿੱਥੇ ਹੋਊਗਾ। ਗਾਹਾਂ ਚਲੇ ਗਏ, ਘਰ ਦੇ ਚਲੇ ਗਏ, ਅੱਗੇ ਜਾ ਕੇ ਚਾਂਦੀ ਦੇ ਰੁਪਈਏ ਬਣਾ ਤੇ ਉੱਥੋਂ ਚੱਕ ਕੇ ਮੁੜੇ ਆਏ, ਅੱਗੇ ਚਲੇ ਗਏ ਫਿਰ ਮੋਹਰਾਂ ਬਣਾ ਤੀਆਂ, ਮੋਹਰਾਂ ਬਣੀਆਂ ਤੋਂ ਵੀ ਪਿੱਛੇ ਨੂੰ ਮੁੜਿਆ, ਸਾਰੇ ਸਿਰਫ ਪੰਜ ਰਹਿ ਗਏ। ਪੰਜ, ਇੱਕ ਤਾਂ ਬਾਬਾ ਬੁੱਢਾ ਜੀ ਜਿਹੜੇ ਬ੍ਰਹਮ ਗਿਆਨੀ ਸਨ, ਬ੍ਰਹਮ ਗਿਆਨੀਆਂ ਦੇ ਮੁਖੀ ਗੁਰੂ ਘਰ ਦੇ ਵਿੱਚ ਜਦ ਤਿਲਕ ਭਾਈ ਬੁੱਢਾ ਜੀ ਦਿੰਦਾ ਸੀ ਗੱਦੀ ਦੇ ਜਾ ਨਸ਼ੀਨ ਜਿਹੜਾ ਗੁਰੂ ਬਣਦਾ ਸੀ, ਤਾਂ ਫਿਰ ਕੀ ਕਰਿਆ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਵੀ ਇਹਨਾਂ ਨੂੰ ਵੀ ਦੇਖੀਏ ਪਰਖ ਕੇ, ਹੁਣ ਪੰਜਾਂ ਨੂੰ ਕਿਹੜਾ ਅੱਗੇ ਵਧੇਗਾ। ਆਪਣੀ ਮਾਇਆ ਦੁਆਰਾ ਜੰਗਲ ਦੇ ਵਿੱਚ ਮੁਰਦਾ ਰਚ ਲਿਆ। ਜੰਗਲ ਦੇ ਵਿੱਚ ਐ ਕੋਈ ਮੁਰਦੇ ਨੂੰ ਸੁਣਨਾ ਛੱਡ ਕੇ ਜਾਂਦਾ ਹੁੰਦਾ? ਜਿਹਦਾ ਕੋਈ ਸੰਬੰਧ ਸੰਬੰਧੀ ਚੜਾਈ ਕਰ ਜਾ ਉਹ ਤਾਂ ਜਦ ਆਪਾਂ ਲਾਂਬੂ ਲਾਉਂਦੇ ਹਾਂ ਤਾਂ ਉਸਦੀ ਰਾਖੀ ਖੜਦੇ ਹੁੰਦੇ ਹਾਂ ਕੋਲ, ਵੀ ਕੋਈ ਹੱਡੀ ਨਾ ਕੱਢ ਕੇ ਲੈ ਜਾਵੇ, ਕਿਤੇ ਕੀ ਨਾ ਲਵੇ ਇਹਨੂੰ। ਹਾਂ, ਇਸ ਤਰ੍ਹਾਂ ਦੇ ਨਾਲ ਜਦ ਫਿਰ ਉਹ ਸਾਹਮਣੇ ਪਿਆ ਜੀਦਾ ਬੁਦਬੋ ਮਾਰਦੀ ਆ, ਉੱਤੇ ਚਾਦਰਾ ਪਾਇਆ ਚਿੱਟਾ। ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਬਾਬਾ ਬੁੱਢਾ ਜੀ ਤੁਸੀਂ ਸਾਡੇ ਪਿੱਛੇ ਆਉਂਦੇ ਹੋ, ਹੋਰ ਸਾਰੇ ਮੁੜ ਗਏ, ਤੁਸੀਂ ਨੀ ਮੁੜੇ? ਕਹਿੰਦੇ ਮਹਾਰਾਜ ਜੀ ਅਸੀਂ ਤਾਂ ਤੁਹਾਡੇ ਸਿੱਖ ਹਾਂ। ਕਹਿੰਦੇ ਫਿਰ ਸਿੱਖ ਹੁਕਮ ਵੀ ਮੰਨਦਾ ਹੁੰਦਾ? ਕਹਿੰਦੇ ਹਾਂ ਜੀ, ਮੰਨਦਾ ਹੁੰਦਾ ਹੁਕਮ। ਕਰੋ ਹੁਕਮ ਕੀ ਹੈ ਸਾਨੂੰ? ਕਹਿੰਦੇ ਸਾਡਾ ਹੁਕਮ ਆ ਉਹ ਸਾਹਮਣੇ ਮੁਰਦਾ ਦੀਦਾ ਬਦਬੋ ਮਾਰਦੀ ਹੈ। ਕਹਿੰਦੇ ਹਾਂ ਜੀ ਦੀਦਾ। ਕਹਿੰਦੇ ਫਿਰ ਉਸ ਨੂੰ ਖਾਓ, ਸਾਡਾ ਹੁਕਮ ਹੈ। ਪੜੋ ਪ੍ਰੇਮ ਨਾਲ ਦੱਸਿਆ
ਜਦੋਂ ਲੱਗਦੀ ਕੀ ਪਾਸ ਹੁੰਦੇ ਮਾਰ ਜੀ ਉੜੇ ਡਰੇ ਜੀ।
ਸਿੱਖ ਬਰਮ ਗਿਆਨੀ ਜਦ ਗੁਰੂ ਨਾਨਕ ਦੇਵ ਮਹਾਰਾਜ ਨੇ ਕਿਹਾ ਵੀ ਉਹ ਮੁਰਦੇ ਨੂੰ ਖਾਣਾ ਸ਼ੁਰੂ ਕਰੋ ਤਾਂ ਜਿਹੜੇ ਹਵਾਸ ਦੀ ਸੁੰਨ ਹੋ ਗਏ ਜਵਾਨ ਹਿੱਲਣੋਂ ਹਟ ਗਈ ਖੜੇ ਜ਼ਰੂਰ ਨੇ ਕੋਈ ਜਵਾਬ ਨਹੀਂ ਦਿੱਤਾ ਹੈ ਤੇ ਚਾਰ ਕਦਮ ਅੱਗੇ ਵਧੇ ਉਹ ਤਾਂ ਉੱਥੇ ਹੀ ਸੁੰਨ ਹੋ ਗਏ ਖੜੇ ਜ਼ਰੂਰ ਨੇ ਉੱਥੇ ਹੀ ਲਹਿਣਾ ਜੀ ਨੇ ਅੱਗੇ ਪੈਰ ਵਧਾਇਆ ਕਹਿਣ ਲੱਗੇ ਤੂੰ ਆਉਣਾ ਕਹਿੰਦਾ ਮਹਾਰਾਜ ਆਪਦਾ ਸਿੱਖ ਆਵਾ ਕਹਿੰਦੇ ਫਿਰ ਸਿੱਖ ਨੂੰ ਤਾਂ ਹੁਕਮ ਵੀ ਹੁੰਦਾ ਗੁਰੂ ਦਾ ਹੁਕਮ ਕਰੋ ਜੀ ਮੰਨਾਂਗਾ ਕਹਿੰਦੇ ਸਾਡਾ ਹੁਕਮ ਇਹ ਹੈ ਤੈਨੂੰ ਆ ਮੁਰਦੇ ਨੂੰ ਖਾਣਾ ਕਰ ਲੈਣਾ ਜੀ ਆਲੇ ਦੁਆਲੇ ਫਿਰਨ ਲੱਗ ਗਏ ਕਹਿੰਦੇ ਪੁਰਖਾ ਖਾਣ ਨੀ ਲੱਗਿਆ ਕਹਿੰਦਾ ਮਹਾਰਾਜ ਜੀ ਇਹ ਹੁਕਮ ਨੀ ਹੋਇਆ ਬਈ ਸਿਰ ਕੰਨਿਓਂ ਖਾਵਾਂ ਕਿ ਪੈਰਾਂ ਕੰਨਿਓਂ ਖਾਵਾਂ ਕਹਿੰਦੇ ਪੈਰਾਂ ਕੰਨਿਓਂ ਚਾਦਰਾ ਚੱਕ ਕੇ ਖਾਣਾ ਸ਼ੁਰੂ ਕਰਦੇ ਸਿਰ ਕੰਨਿਓਂ ਲੈਣਾ ਜੀ ਪੈਰਾਂ ਕੰਨੀ ਚਲੇ ਗਏ ਜਾਂ ਚਾਦਰਾ ਚੱਕਿਆ ਗੁਰਮੁਖੋ ਕੜਾ ਪ੍ਰਸ਼ਾਦ ਦੀਆਂ ਭਾਫਾਂ ਨਿਕਲਣ ਉਥੋਂ ਕੜਾ ਪ੍ਰਸ਼ਾਦ ਦੀਆਂ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਛਾਤੀ ਨਾਲ ਲਾ ਕੇ ਆਪਣੇ ਵਰਗੇ ਬਣਾਤੇ ਪੜੋ ਪ੍ਰੇਮ ਦੇ ਨਾਲ
ਜਿਉਂਦੀ ਤੋਂ ਦੀਵਾਜੀ ਅੰਗ ਪਰਸ ਕੇ ਅੰਗ ਦੁਰਵਣਿਆ ਜਿਉਂਦੀ ਤੋਂ ਦੀਵਾਜੀ ਅੰਗ ਪਰਸ ਕੇ ਅੰਗ ਦੁਰਵਣਿਆ ਅੰਗ ਪਰਸ ਕੇ ਅੰਗ
ਛੱਡ ਕੇ ਮਹਾਂਪੁਰਸ਼ਾਂ ਦੀ ਚਰਨਾਂ ਚ ਆ ਕੇ ਸੇਵਾ ਸ਼ੁਰੂ ਕਰ ਦਿੱਤੀ। ਆਓ ਅਵਸਰ ਆਇਆ ਪਟਿਆਲਿਓ ਨਮਸਕਾਰ ਕਰੀ, ਕਹਿੰਦਾ ਮਹਾਰਾਜ ਜੀ ਸਾਨੂੰ ਕੋਈ ਸੇਵਾ ਬਖਸ਼ੋ। ਜਾਣਦੇ ਸਨ ਵੀ ਇਹਨਾਂ ਦਾ ਸਾਥੀ ਹੈ ਜਿਹੜਾ ਦੂਆ, ਉਹ ਜੇ ਪਟਿਆਲੇ ਹੀ ਹੈ। ਕਹਿਣ ਲੱਗੇ ਵੀ ਸੇਵਾ ਕਰਨੀ ਹੈ ਤੈ? ਕਹਿੰਦਾ ਹਾਂ ਜੀ। ਕਹਿੰਦੇ ਇਉਂ ਕਰ ਫਿਰ ਕਿਸ਼ਨ ਸਿੰਘ ਦਾ ਨਾਂ ਕੱਟ ਦੇ ਉੱਥੋਂ। ਕਹਿੰਦਾ ਸਤਿਵਚਨ ਜੀ। ਉਸਨੇ ਜਾ ਕੇ ਛੋਟੇ ਮਹਾਰਾਜ ਜੀ ਦਾ ਨਾਂ ਕੱਟ ਦਿੱਤਾ। ਰੇਰੂ ਸਾਹਿਬ ਆ ਗਏ। ਹੁਣ ਬੜੇ ਮਹਾਰਾਜ ਤਾਰਦੜੀ ਨੇ, ਛੋਟੇ ਮਹਾਰਾਜ ਜੀ ਘੋੜੀ ਦੀ ਸੇਵਾ ਕਰਦੇ ਨੇ। ਸੇਵਾ ਕਰਦਿਆਂ ਕਰਦਿਆਂ ਜਦ ਮਹਾਰਾਜ ਜੀ ਨੇ ਸੋਚਿਆ ਵੀ ਹੁਣ ਅਸੀਂ ਜਾਣਾ, ਤਾਂ ਫਿਰ ਛੋਟੇ ਮਹਾਰਾਜ ਜੀ ਨੂੰ ਬਹਾਲ ਕੇ ਕਹਿੰਦੇ ਲੈ ਭਾਈ ਤੈਨੂੰ ਇੱਕ ਸਾਡਾ ਹੁਕਮ ਹੈ। ਕਹਿੰਦਾ ਕਹੋ ਮਹਾਰਾਜ ਜੀ, ਆਪਦੀ ਕਿਰਪਾ ਦੁਆਰਾ ਨਿਭਾ ਦਿਆਂਗੇ, ਕਿਰਪਾ ਆਪਦੀ ਹੋਵੇਗੀ। ਕਹਿੰਦੇ ਇਹ ਹੁਕਮ ਹੈ ਤੈਨੂੰ, ਆ ਜਿਹੜਾ ਸਾਡਾ ਅਰਦੜੀ ਹੈ ਅਖੀਰ ਦਮ ਤਾਈ ਤਾਂ ਇਹਦਾ ਸਾਥ ਨਹੀਂ ਛੱਡਣਾ ਹੈ, ਚਾਹੇ ਤੈਨੂੰ ਵੱਧ ਘੱਟ ਵੀ ਬੋਲੇ ਤਾਂ ਇਸ ਦਾ ਸਤ ਕਰਕੇ ਮੰਨਣਾ। ਕਹਿੰਦਾ ਸਤ ਵਚਨ ਜੀ। ਉਹ ਇਸ ਤਰ੍ਹਾਂ ਦੇ ਨਾਲ ਫਿਰ ਸਾਫ ਰਹਿੰਦੇ ਰਹੇ ਗਨਖੋ ਇਕੱਠੇ। ਸੰਤ ਮਹਾਰਾਜ ਕਹਿੰਦੇ ਤੁਸੀਂ ਘਰ ਬਾਰ ਛੱਡਿਆ ਭਾਈ, ਇਉਂ ਕਰੋ ਇਹਦੀ ਸੇਵਾ ਅਰਦੜੀ ਦੀ, ਤੇਰੀ ਸੇਵਾ ਘੋੜੀ ਦੀ, ਸੇਵਾ ਕਰੋ ਇਕੱਠੇ ਰਹੋ, ਪਰ ਗੱਲਬਾਤ ਨਹੀਂ ਕਰਨੀ ਆਪਸੀ, ਹਮੇਸ਼ਾ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਦੇ ਰਹੋ। ਇਸ ਤਰ੍ਹਾਂ ਕਰਦਿਆਂ ਕਰਦਿਆਂ ਰੇਰੂ ਸਾਹਿਬ ਵਾਲੇ ਮਹਾਰਾਜ ਜੀ ਉੱਥੇ ਸੈਦੂ ਜਾਂਦੇ ਹੁੰਦੇ ਸਨ, ਬਾਬਾ ਕਰਮ ਸਿੰਘ ਮਹਾਰਾਜ ਦੀ ਵਰਸੀ ਮਨਾਉਣ ਵਾਸਤੇ ਜਾਂਦੇ ਸਨ। ਉਹ ਇਸ ਤਰ੍ਹਾਂ ਫਿਰ ਜਦ ਸਰੀਰ ਛੱਡਣਾ ਸੀ, ਸਾਲ ਭਰ ਅੱਗੋਂ ਹੀ ਦੱਸ ਦਿੱਤਾ ਸੀ ਵੀ ਅਸੀਂ ਸਰੀਰ ਛੱਡਣਾ, ਪਰ ਉੱਥੇ ਵਰਸੀ ਮਨਾਉਣ ਗਏ, ਕਿਸੇ ਪ੍ਰੇਮੀ ਦੇ ਫੁਰਨਾ ਕਰ ਲਿਆ ਵੀ ਸੰਤ ਮਹਾਰਾਜ ਜੀ ਇਹਦਾ ਅਗਲੇ ਸਾਲ ਆਉਣਗੇ, ਜੇ ਮੇਰੇ ਪੁੱਤਰ ਹੋ ਜਾਵੇ ਮੈਂ ਨੀੜੇ ਸਮਾਵਾਂਗਾ। ਖੈਰ ਪੁੱਤਰ ਹੋ ਗਿਆ, ਮਹਾਰਾਜ ਜੀ ਗਏ ਚਰਨਾਂ ਦੇ ਵਿੱਚ ਆਇਆ। ਕਹਿੰਦਾ ਮਹਾਰਾਜ ਜੀ ਮੇਰਾ ਫੁਰਨਾ ਪੂਰਾ ਹੋ ਗਿਆ, ਮੈਂ ਵਸਤਰ ਸਮਾਉਣੇ ਨੇ ਸੰਗਤ ਨੂੰ। ਰੇਰੂ ਸਾਹਿਬ ਵਾਲੇ ਮਹਾਰਾਜ ਕਹਿੰਦੇ ਭਾਈ ਸਾਨੂੰ ਤਾਂ ਲੀੜਿਆਂ ਦੀ ਕੋਈ ਲੋੜ ਨਹੀਂ ਹੈ। ਕਹਿੰਦਾ ਜੀ ਮੇਰੀ ਭਾਵਨਾ। ਕਹਿੰਦੇ ਚੰਗਾ ਫਿਰ ਇਉਂ ਕਰ, ਦੋ ਤਾਂ ਲੈ ਖਫਨੀਆਂ, ਬਾਕੀ ਕਮੀਜ ਲਈ ਸਾਰਿਆਂ ਨੇ ਵੇਚ ਲੈ ਲੋ। ਫਿਰ ਇਸ ਤਰ੍ਹਾਂ ਹੀ ਕੀਤਾ ਗਿਆ, ਉਹਨੇ ਪੰਡ ਲਿਆ ਕੇ ਸਿੜ ਦਿੱਤੀ, ਸਾਰੇ ਲੀੜੇ ਵੰਡਣੇ ਸ਼ੁਰੂ ਕਰ ਦਿੱਤੇ। ਦੋ ਖਫਨੀਆਂ ਮਹਾਰਾਜ ਜੀ ਨੇ ਚੱਕ ਲਈਆਂ, ਇੱਕ ਆਵਣੀ ਚੱਕ ਲਈ, ਇੱਕ ਆਵਣੀ ਮਹਾਰਾਜ ਬੜਿਆਂ ਨੇ ਚੱਕ ਲਈ। ਤੇ ਜਿੱਥੇ ਕਰਮ ਸਿੰਘ ਮਹਾਰਾਜ ਨੇ ਸਰੀਰ ਛੱਡਿਆ ਤੇ ਉੱਥੇ ਚਲੇ ਗਏ। ਸੰਗਤ ਵੀ ਹੈ ਨਾਲ ਬਹੁਤ, ਪਠਾਨ ਲੋਕ ਵੀ ਬਹੁਤ ਨੇ ਨਾਲ, ਉਥੇ ਜਾ ਕੇ ਅਰਦਾਸ ਕਰੀ, ਅਰਦਾਸ ਕਰਕੇ ਆਪਣੇ ਮਹਾਰਾਜ ਜੀ ਦਾ ਨਾਂ ਲੈ ਕੇ ਕਿ ਉਹਨਾਂ ਨੇ ਤਾਂ ਅਰਦਲੀ ਕਹਿਣਾ ਸੀ ਨਾ, ਅਰਦਲੀ ਕਹਿ ਕੇ ਆਵਾਜ਼ ਮਾਰਦੇ ਹੁੰਦੇ ਨੇ, ਕਹਿਣ ਲੱਗੇ ਸਾਹਿਬ ਜੀ ਉਧਰ ਬਾਬਾ ਕਰਨ ਸਿੰਘ ਮਹਾਰਾਜ ਨੂੰ ਸਾਹਿਬ ਦੇ ਨਾਮ ਤੇ ਜ਼ਿਆਦਾ ਪੁਕਾਰਿਆ, ਇਧਰ ਵੀ ਜਿਹੜੇ ਪ੍ਰੇਮੀ ਆਏ ਨੇ ਉਹ ਵੀ ਸਾਹਿਬ ਹੀ ਕਹਿੰਦੇ ਨੇ। ਔਰ ਇਸ ਤਰ੍ਹਾਂ ਦੇ ਨਾਲ ਪਟਿਆਲੇ ਬਹੁਤੇ ਨੇ ਉੱਤੀ ਮਰਦਾਨ ਦੇ ਆਏ ਹੋਏ ਪ੍ਰੇਮੀ, ਉਧਰ ਲਾ ਉਹਨਾਂ ਨੂੰ ਸੁਭਾਅ ਬਣਿਆ ਹੋਇਆ, ਸਾਨੂੰ ਵੀ ਸਾਹਿਬ ਜੀ ਕਹੀ ਕਹਿਣ ਦਿੰਦੇ ਨੇ, ਪਰ ਸਾਨੂੰ ਤਾਂ ਬਹੁਤ ਸੰਗ ਲੱਗਦੀ ਹੈ, ਅਸੀਂ ਉਹਨਾਂ ਦੇ ਮੁਕਾਬਲੇ ਚ ਕਿਵੇਂ ਹੋ ਜਾਵਾਂਗੇ। ਕਰ ਉਹਨਾਂ ਦੀ ਸ਼ਰਧਾ ਗੁਰਮੁਖ, ਪਰ ਅਸੀਂ ਉਹ ਜੇ ਨਹੀਂ ਹੋ ਸਕਦੇ। ਇਸ ਤਰ੍ਹਾਂ ਦੇ ਨਾਲ ਫਿਰ ਮਹਾਰਾਜ ਜੀ ਨੇ ਕਹਿਣ ਲੱਗੇ ਸਾਹਿਬ ਜੀ ਆਹ ਜਿਹੜਾ ਮੇਰਾ ਅਰਦੜੀ ਹੈ ਨਾ, ਇਹ ਅੰਦਰੋਂ ਤਾਂ ਸਾਡੇ ਵਰਗਾ ਹੀ ਹੋ ਗਿਆ, ਅੰਦਰੋਂ ਤਾਂ ਇਹ ਹੁਣ ਸੰਤ ਬਣਿਆ ਹੋਇਆ, ਹੁਣ ਇਹਦਾ ਲਿਬਾਸ ਸੰਤਾਂ ਵਾਲਾ ਬਣਾਉਣਾ। ਜਦ ਅਸੀਂ ਅੰਦੇ ਦੀ ਕੁੜਤੇ ਕਲੀਆਂ ਵਾਲੇ ਜਾਊਂ ਸਿੱਧੇ ਹੀ ਪਾ ਲੈਣੇ, ਅੱਜ ਕੱਲ੍ਹ ਜ਼ਿਆਦਾ ਰਿਵਾਜ ਹੋ ਗਿਆ। ਤੇ ਫਿਰ ਰੇਰੂ ਸਾਹਿਬ ਵਾਲੇ ਮਹਾਰਾਜ ਨੇ ਆਪਣੇ ਖਫਨੀ ਪਾ ਕੇ ਤੇ ਆਪਣੇ ਬੜੇ ਮਹਾਰਾਜ ਦੇ ਖਫਨੀ ਪਾ ਕੇ ਕਹਿੰਦੇ ਬਾਬਾ ਕਰਨ ਸਿੰਘ ਮਹਾਰਾਜ ਦਾ ਨਾਮ ਲੈ ਕੇ ਕਹਿੰਦੇ ਹੁਣ ਅਸੀਂ ਬਾਂਹ ਇਸ ਦੀ ਥੋਨੂੰ ਫੜਾ ਤੀ, ਕਰ ਲਿਆ ਨਾ ਆਪਣੇ ਵਰਗਾ ਕਰੋ, ਐਵੇਂ ਨਹੀਂ ਹੋਵੇਗਾ। ਸੇਵਾ ਹੁਕਮ ਦੇ ਵਿਚ ਖੜ ਕੇ ਕਰੀ ਹੋਈ, ਤਦ ਫਿਰ ਮਹਾਂਪੁਰਸ਼ ਆਪਣੇ ਵਰਗਾ ਬਣਾਉਂਦੇ ਨੇ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਲਹਿਣਾ ਜੀ ਨੂੰ ਸੇਵਾ ਤੇ ਖੁਸ਼ ਹੋ ਕੇ ਆਪਣੇ ਵਰਗਾ ਕੀ, ਗੁਰੂ ਨਾਨਕ ਦੇਵ ਮਹਾਰਾਜ ਦੀ ਪ੍ਰਾਪਰਟੀ ਦਾ ਮਾਲਕ ਦੂਸਰਾ ਗੁਰੂ ਨਾਨਕ ਗੁਰੂ ਅੰਗਦ ਦੇਵ ਜੀ ਬਣ ਗਿਆ। ਗੁਰੂ ਖੋ ਰੇਰੂ ਸਾਹਿਬ ਵਾਲੇ ਮਹਾਂਪੁਰਸ਼ਾਂ ਨੇ ਆਪਣੇ ਵੱਡੇ ਮਹਾਰਾਜ ਜੀ ਨੂੰ ਆਪਣੇ ਸਮਾਨ ਬਣਾ ਲਿਆ। ਗੁਰੂ ਖੋ ਔਰ ਇਸ ਤਰ੍ਹਾਂ ਦੇ ਨਾਲ ਜਿਹੜਾ ਸੇਵਾ ਕਰਦਾ ਨਾ, ਪਾਰਸ ਮੇਰ ਸੰਤ ਨੂੰ ਵੱਡੋ ਅੰਤਰ ਜਾਣ, ਬੋ ਲੋਹਿਓ ਕੰਚਨ ਕਰੇ, ਬੋ ਕਰੇ ਆਪ ਸਮਾਨ। ਇਸ ਤਰ੍ਹਾਂ ਦੇ ਨਾਲ ਜਿਹੜੇ ਸੇਵਾ ਕਰਦੇ ਨੇ ਸਾਰੇ ਨੀ, ਜਿਹੜੇ ਹੁਕਮ ਚ ਖੜ ਕੇ ਕਰਦੇ ਨੇ ਉਹਨਾਂ ਨੂੰ ਵਸਤੂ ਮਿਲਦੀ ਹੈ। ਆਓ ਆਪ ਟਾਈਮ ਹੋ ਗਿਆ, ਗੁਰੂ ਸਤੋਤਰ ਦੇ ਵਿਚ ਬੋਲਾਂਗੇ, ਉਸ ਤੋਂ ਬਾਅਦ ਅਰਦਾਸ ਦੇ ਵਿਚ ਜੁੜਾਂਗੇ, ਫਿਰ ਗੁਰੂ ਸਾਹਿਬ ਜੀ ਦਾ ਹੁਕਮਨਾਮਾ ਸੁਣਾਂਗੇ। ਕੱਲ ਦਾ ਜਿਹੜਾ ਦੀਵਾਨ ਹੋਵੇਗਾ ਉਹ ਬਠਿੰਡੇ ਹੇਮਕੁੰਡ ਸਰਵਿਸ ਵਾਲੇ ਨੇ ਪ੍ਰੇਮੀ, ਉਧਰ ਨੇ ਸਾਡੇ ਇਲਾਕੇ ਦੇ, ਉਥੇ ਹੋਇਆ ਕਰੇਗਾ ਰਾਤ ਨੂੰ 7 ਵਜੇ ਤੋਂ 10 ਵਜੇ ਤਾਈਂ ਹੋਇਆ ਕਰੇਗਾ। ਅੱਗੇ ਹੁੰਦਾ ਸੀ ਸਕੂਲ ਚ, ਹੁਣ ਹੋਇਆ ਕਰੇਗਾ ਕੋਈ ਧਰਮਸ਼ਾਲਾ ਦਾ ਗਰਾਊਂਡ ਆ ਉਥੇ ਹੋਇਆ ਕਰੇਗਾ। ਇਸ ਪਿੰਡ ਵਾਸਤੇ ਇੱਕ ਬੱਸ ਆਇਆ ਕਰੇਗੀ ਰੋਜ, ਜਿਹੜੇ ਪ੍ਰੇਮੀਆਂ ਨੇ ਦੀਵਾਨ ਸੁਣਨਾ ਇੱਥੋਂ ਬੱਸ ਲੈ ਕੇ ਜਾਇਆ ਕਰੂਗੀ, ਰਾਤ ਨੂੰ ਇੱਥੇ ਛੱਡ ਕੇ ਜਾਇਆ ਕਰੂਗੀ। ਆਓ ਪੜੋ ਪ੍ਰੇਮ ਦੇ।
ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ, ਧੰਨ ਹੈ ਗੁਰੂ ਅੰਗਦ ਸਾਹਿਬ ਜੀ, ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅਮਰਦਾਸ ਜੀ, ਧੰਨ ਹੈ ਗੁਰੂ ਰਾਮਦਾਸ ਜੀ ਧੰਨ ਹੈ। ਧੰਨ ਹੈ ਗੁਰੂ ਅਰਜਨ ਸਾਹਿਬ ਧੰਨ ਹੈ। ਧੰਨ ਹੈ ਧੰਨ ਹੈ ਧੰਨ ਹੈ ਗੁਰੂ ਹਰਗੋਬਿੰਦ ਸਾਹਿਬ ਧੰਨ ਹੈ। ਗੁਰੂ ਸ੍ਰੀ ਹਰ ਰਾਏ ਜੀ ਧੰਨ ਹੈ। ਧੰਨ ਹੈ ਧੰਨ ਹੈ ਧੰਨ ਹੈ ਗੁਰੂ ਸ੍ਰੀ ਹਰ ਕ੍ਰਿਸ਼ਨ ਜੀ ਧੰਨ ਹੈ। ਧੰਨ ਹੈ ਧੰਨ ਹੈ ਗੁਰੂ ਤੇਗ ਬਹਾਦੁਰ ਧੰਨ ਹੈ। ਧੰਨ ਹੈ ਧੰਨ ਹੈ ਧੰਨ ਹੈ ਗੁਰੂ ਗੋਬਿੰਦ ਸਿੰਘ ਜੀ ਧੰਨ ਹੈ। ਧੰਨ ਹੈ ਗੁਰੂ ਗ੍ਰੰਥ ਸਾਹਿਬ ਜੀ ਧੰਨ ਹੈ। ਧੰਨ ਹੈ ਧੰਨ ਹੈ ਧੰਨ ਹੈ ਮੇਰਾ ਪੰਥ ਪਾਤਸ਼ਾਹ ਧੰਨ ਹੈ। ਵਾਹਿਗੁਰੂ ਵਾਹਿਗੁਰੂ ਹੋਰ ਪਿਆਰੇ ਆਦਰ ਰੱਖ।